ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਚੱਲਦੀ ਹੋਈ ਲੜੀਵਾਰ ਕਥਾ ਦਾ ਆਨੰਦ ਮਾਣਨ ਵਾਸਤੇ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਕਥਾ ਹੈ, ਆਸਾ ਰਾਗ ਦੇ ਅੰਦਰ ਸਤਿਗੁਰਾਂ ਦੀ ਉਸ ਅੰਮ੍ਰਿਤਮਈ ਬਾਣੀ ਦੀ ਕਥਾ ਚੱਲ ਰਹੀ ਹੈ। ਸ੍ਰੀ ਆਸਾ ਜੀ ਦੀ ਵਾਰ, ਜਿਸ ਦਾ ਕੀਰਤਨ ਸਿੱਖ ਜਗਤ ਦੇ ਵਿੱਚ ਬੜੇ ਬੜੇ ਇਤਿਹਾਸਕ ਸਥਾਨ ਤਖ਼ਤ ਸਾਹਿਬਾਨਾਂ ਤੇ ਇਤਿਹਾਸਕ ਸਥਾਨਾਂ ਤੇ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਵਿੱਚ ਪ੍ਰਵਾਹ ਆਸਾ ਦੀ ਵਾਰ ਵਿੱਚ ਚੱਲ ਰਿਹਾ ਹੈ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦਾ ਹੀ ਪਾਵਨ ਬਚਨ ਹੈ। ਜਦੋਂ ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਨਿਵਾਸ ਰੱਖ ਰਹੇ ਸਨ, ਦੀਵਾਨ ਵਿੱਚ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ, ਤੇ ਉੱਥੇ ਕਰਤਾਰਪੁਰ ਦੇ ਵਿੱਚ ਇੱਕ ਪਖੰਡੀ ਨੇ ਵੀ ਆ ਕੇ ਉੱਥੇ ਨਿਵਾਸ ਕਰ ਲਿਆ। ਸਾਧੂਆਂ ਵਾਲਾ ਭੇਖ ਦੇ ਵਿੱਚ ਰਹਿੰਦਾ ਸੀ ਪਖੰਡੀ, ਪਰ ਉਹਨੇ ਲਿਬਾਸ ਸਾਧੂਆਂ ਵਾਲਾ ਪਾਇਆ ਸੀ, ਜਿਸਦਾ ਲੋਕਾਂ ਵਿੱਚ ਬੜਾ ਪ੍ਰਤਾਪ ਫੈਲ ਗਿਆ। ਬਹੁਤ ਸਾਰੇ ਪਦਾਰਥ ਲੋਕ ਉਹਨੂੰ ਦਿੰਦੇ ਸਨ, ਇਸ ਕਰਕੇ ਬੜੇ ਪਦਾਰਥ ਉਹਦੇ ਕੋਲ ਸੀ। ਅਧਿਕਾਰੀ ਜਨ ਜਿਹੜੇ ਸੀ, ਉਹਨਾਂ ਦੇ ਸੰਗੀਆਂ ਨੇ ਜਦੋਂ ਨੇੜੇ ਲੱਗ ਕੇ ਦੇਖਿਆ, ਉਹਦੀ ਪੜਤਾਲ ਕੀਤੀ ਤਾਂ ਉਹਦਾ ਜੀਵਨ ਜਿਹੜਾ ਸੀ ਉਹ ਗਰਕਿਆ ਹੋਇਆ ਨਿਕਲਿਆ, ਜੀਵਨ ਚੰਗਾ ਨਾ ਨਿਕਲਿਆ। ਉਹਦਾ ਗਿਆਨ ਨਾ ਧਿਆਨ ਨਾ ਕੋਈ ਉਪਦੇਸ਼ ਸਫਲ ਨਿਕਲਿਆ, ਵੀ ਇਹ ਤਾਂ ਦਿਖਾਵੇ ਮਾਤਰ ਹੀ ਕਰ ਰਿਹਾ ਸਾਰਾ ਕੁਝ, ਨਾ ਭਜਨ ਸਿਮਰਨ ਕਰਦਾ ਹੈ, ਨਾ ਕੋਈ ਇਹਦਾ ਜਪ ਤਪ ਹੈ, ਦਿਖਾਵੇ ਨਾਲ ਇਹ ਲੋਕਾਂ ਨੂੰ ਬਿਮਾ ਕਰਾਇਆ ਹੋਇਆ। ਫਿਰ ਗੁਰੂ ਜੀ ਦੇ ਪਾਸ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਇਹੋ ਜਿਹਾ ਇੱਕ ਸਾਧੂ ਲਿਬਾਸ ਵਿੱਚ ਪੁਰਖ ਦੇਖਿਆ ਜਿਹਦਾ ਲੋਕਾਂ ਵਿੱਚ ਪ੍ਰਤਾਪ ਤਾਂ ਬਹੁਤ ਸੀ, ਪਰ ਸਿਮਰਨ ਭਜਨ ਤੋਂ ਖਾਲੀ ਹੋਣ ਕਰਕੇ ਉਹ ਤੋਂ ਕਿਸੇ ਨੂੰ ਲਾਭ ਨਹੀਂ ਪ੍ਰਾਪਤ ਹੋਇਆ। ਇਹ ਸੁਣ ਕੇ ਗੁਰੂ ਸਾਹਿਬ ਨੇ ਸਿਮਲ ਰੁੱਖ ਦਾ ਦ੍ਰਿਸ਼ਟਾਂਤ ਦੇ ਕੇ ਸਿੱਖਿਆ ਦਿੱਤੀ ਹੈ। ਸੋ ਜਿਸ ਪ੍ਰਕਾਰ ਅੱਗੇ ਸ਼ਬਦ ਉਚਾਰਦੇ ਨੇ ਸੁਣੋ ਜੀ।
ਸਿਮਲ ਰੁੱਖ ਸਰਾਇਰਾ,
ਤੇ ਉਸ ਤਰ੍ਹਾਂ ਪਾਠ ਕਰਦੇ ਦੇ ਨਾਲ, ਕਿਸੇ ਵੀ ਬਾਣੀ ਦਾ ਪਾਠ ਕਰਦੇ ਹਾਂ, ਪੁੰਨ ਤਾਂ ਵਧਾਉਂਦੀ ਹੈ ਬਾਣੀ, ਇਹਦੇ ਚ ਤਾਂ ਕੋਈ ਦੋਹਰਾਵਾ ਨਹੀਂ, ਪਰ ਉਹਦੇ ਵਿੱਚ ਸਾਨੂੰ ਅਰਥ ਭਾਵ ਦੇ ਵਿੱਚ ਜਿਹੜਾ ਰਸ ਆਉਣਾ ਹੈ, ਗਿਆਨ ਵਿੱਚ ਵਾਧਾ ਹੋਣਾ, ਉਹ ਨਹੀਂ ਹੁੰਦਾ। ਹੁਣ ਸਿਮਲ ਜਿਹੜਾ ਹੈ, ਇਹ ਇੱਕ ਇਹੋ ਜਿਹਾ ਦਰਖਤ ਹੈ, ਇਹਦੇ ਸੰਸਕ੍ਰਿਤ ਦੇ ਵਿੱਚ ਇਹਦਾ ਕੁਛ ਨਾਮ ਹੋਰ ਹੈ, ਸੰਸਕ੍ਰਿਤ ਦੇ ਵਿੱਚ ਇਹਨੂੰ ਸਿਮਲ ਰੁੱਖ ਨੂੰ ਸਾਲਮਲ ਕਹਿੰਦੇ ਆ, ਪੰਜਾਬੀ ਦੇ ਵਿੱਚ ਆਪਾਂ ਸਿਮਲ ਕਹਿੰਦੇ ਹਾਂ। ਤੇ ਇਹਨੂੰ ਜਿਹੜੇ ਫੁੱਲ ਲੱਗਦੇ ਨਾ, ਲਾਲ ਰੰਗ ਦੇ ਹੁੰਦੇ ਆ, ਉੱਚਾ ਬਾਕੀ ਦੇ ਦਰਖਤਾਂ ਨਾਲ ਹੁੰਦਾ, ਤੇ ਫੁੱਲਾਂ ਵਿੱਚ ਇਹਦੇ ਰੂੰ ਜੀ ਨਿਕਲਦੀ ਹੈ, ਪਰ ਉਹ ਕਿਸੇ ਕੰਮ ਨਹੀਂ ਆਉਂਦੇ ਇਹਦੇ ਫਲ, ਤੇ ਫਲਾ ਬਥੇਰਾ ਹੁੰਦਾ। ਤੇ ਮਹਾਰਾਜ ਸਾਹਿਬ ਦੇ ਸਿਮਲ ਰੁੱਖ ਸਰਾਇਰਾ, ਬੋਲੋ ਦੁਬਾਰੇ,
ਸਿਮਲ ਰੁੱਖ ਸਰਾਇਰਾ,
ਇਹਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਹੇ ਭਾਈ, ਜਿਵੇਂ ਸਿਮਲ ਦਾ ਜਿਹੜਾ ਰੁੱਖ ਬਿਰਸ਼ ਹੈ ਨਾ, ਸਰਾਇਰਾ ਦਾ ਮਤਲਬ ਸਿੱਧਾ, ਅਤਿਅੰਤ ਬਹੁਤ ਹੀ, ਤੇ ਇਹ ਜਿਹੜਾ ਨਾ ਉੱਚਾ ਲੰਮਾ ਹੋਣ ਕਰਕੇ ਸਰਾਇਰਾ ਕਿਹਾ, ਵੀ ਸਿੱਧਾ ਹੁੰਦਾ ਹੈ।
ਅਤ ਦੀਰਘ ਅਤ ਮੁੱਚ,
ਇਹ ਅਤ ਬਹੁਤਾ, ਦੀਰਘ ਲੰਬਾ ਹੁੰਦਾ, ਵੱਡਾ ਹੁੰਦਾ, ਟਾਹਣੀਆਂ ਉਹ ਵੀ ਬਹੁਤ ਹੁੰਦੀਆਂ ਨੇ। ਮੁੱਚ ਦਾ ਅਰਥ ਹੈ ਬਹੁਤ ਵਿਸਥਾਰ ਵਾਲਾ ਹੁੰਦਾ ਹੈ, ਫਲਾਹ ਬੜਾ ਹੁੰਦਾ ਹੈ ਇਸ ਦਾ।
ਓਏ ਜੇ ਆਵ ਹੈ ਆਸ ਕਰ,
ਓਏ ਦਾ ਇੱਥੇ ਇਸ਼ਾਰਾ ਦਿੱਤਾ ਹੈ। ਓਏ ਉਹ ਪੰਛੀ ਜਿਹੜੇ ਨੇ, ਖਾਸ ਕਰਕੇ ਤੋਤਾ, ਇਹਦੇ ਫੁੱਲਾਂ ਦੇ ਉੱਤੇ ਇਹਦੇ ਫਲਾਂ ਨੂੰ ਇਹ ਸਮਝ ਕੇ ਵੀ ਮੈਂ ਖਾ ਲਵਾਂ, ਉਹ ਆਉਂਦਾ ਇਹਦੇ ਕੋਲ। ਉਹ ਪੰਛੀ ਤੋਤੇ ਚੂਹ ਚੂਹੇ ਆਸ ਜਿਹੇ ਰੰਗ ਦੇਖ ਕੇ ਨਾ, ਜੇ ਉਹ ਜਿਹੜੇ ਫਲ ਦੀ ਆਸ ਕਰਕੇ ਆਉਂਦੇ ਨੇ, ਉਹ ਜੇ ਆਵੇ ਆਸ ਕਰ, ਆਸ ਉਮੀਦ ਕਰਕੇ ਆਉਂਦੇ ਨੇ ਵੀ ਸਾਡੀ ਭੁੱਖ ਦੀ ਤ੍ਰਿਪਤੀ ਹੋਏਗੀ।
ਜਾਹੇ ਨਿਰਾਸੇ ਕਿਤ,
ਪਰ ਉਹ ਖਾਣ ਵਾਸਤੇ ਆਉਣ ਆਉਂਦੇ ਨੇ ਪੰਛੀ, ਭਾਵੇਂ ਕਿਤ ਕਿਤਨੇ ਵੀ ਆ ਜਾਣ, ਉਹ ਸਾਰੇ ਨਿਰਾਸੇ ਆਸ ਤੋਂ ਰਹਿਤ ਹੋ ਕੇ ਜਾਂਦੇ ਨੇ। ਕਿਉਂਕਿ ਸਿਮਲ ਰੁੱਖ ਦੇ ਕੋਲ ਜਿਸ ਵੇਲੇ ਜਾਹੇ ਜਾਂਦੇ ਨੇ, ਇੱਥੇ ਜਿਹੜੀ ਹੈ ਵੀ ਓਏ ਤੋਂ ਭਾਵ ਪੰਛੀਆਂ ਵਾਲੇ ਪਾਸੇ ਨੂੰ ਵਿਸ਼ੇਸ਼ ਕਰਕੇ, ਉਹਨਾਂ ਪੰਛੀਆਂ ਦੇ ਵਿੱਚ ਵੀ ਜਿਹੜਾ ਤੋਤਾ ਹੈ, ਭਾਈ ਗੁਰਦਾਸ ਨੇ ਉਹਦਾ ਪ੍ਰਮਾਣ ਦਿੱਤਾ ਹੈ। ਔਰ ਇਸ ਹੀ ਢੁਕਵੀਂ ਇਹੀ ਗੱਲ ਇਹਦੇ ਨਾਲ ਮਿਲਦੀ ਗੱਲ ਮਿਲਦੀ ਹੈ। ਫੁੱਲ ਰਤੇ ਫਲ ਵਕ ਵਕੇ, ਹੋਏ ਅਫਲ ਫਲੰਦਾ, ਸਾਵਾਂ ਤੋਤਾ ਚੂਹ ਚੂਹਾ, ਤਿਸ ਦੇਖ ਡੁਲੰਦਾ। ਉਹਦਾ ਮਨ ਡੋਲਦਾ ਵੀ ਮੈਂ ਇੱਥੇ ਖਾਊਂ ਕੁਛ। ਇਸ ਕਰਕੇ ਤੋਤੇ ਜ਼ਿਆਦਾ ਆਉਂਦੇ ਨੇ ਉਸ ਦਰਖਤ ਦੇ ਉੱਤੇ। ਕਈ ਫਲਾਂ ਵਾਲੇ ਦਰਖਤ ਇਹ ਜਿਹੇ ਤੋਤਾ ਜ਼ਿਆਦਾ ਪੈਂਦਾ ਉਹਨਾਂ ਨੂੰ, ਪਰ ਆਮ ਪੰਛੀ ਵੀ ਆਉਂਦੇ ਨੇ। ਪ੍ਰਸ਼ਨ ਕੀਤਾ ਵੀ ਨਿਰਾਸੇ ਕਿਉਂ ਜਾਂਦੇ ਨੇ, ਕੀ ਕਾਰਨ ਹੈ? ਹੁਣ ਮਹਾਰਾਜ ਖੋਲ ਕੇ ਦੱਸਦੇ ਨੇ, ਅੱਗੇ ਉੱਤਰ ਦਿੰਦੇ ਨੇ।
ਫਲ ਫਿੱਕੇ ਫੁੱਲ ਵਕ ਵਕੇ,
ਸਿਮਲ ਰੁੱਖ ਦੇ ਜਿਹੜੇ ਫਲ ਨੇ ਇਹ ਫਿੱਕੇ ਬੇਰਸੇ ਨੇ, ਰਸ ਨਹੀਂ ਹੈ ਉਹਦੇ ਵਿੱਚ, ਕੋਈ ਸਵਾਦਲੇ ਨਹੀਂ ਹੁੰਦੇ। ਫਲ ਜ਼ਰੂਰ ਲੱਗਦਾ ਪਰ ਫਿੱਕਾ ਹੈ। ਔਰ ਫਲ ਚੀੜੇ ਜਿਹੇ ਹੁੰਦੇ ਨੇ ਅਤੇ ਜਿਹਦੇ ਵਿੱਚ ਦੁੱਧ ਜਿਹਾ ਹੁੰਦਾ ਹੈ। ਉਹ ਪੰਛੀ ਜਿਸ ਵੇਲੇ ਚੁੰਝ ਮਾਰਦਾ ਉਹਦੇ ਤੋਤਾ, ਉਹਦੀ ਚੁੰਝ ਵਿੱਚੇ ਫਸ ਜਾਂਦੀ ਹੈ। ਇਸ ਕਰਕੇ ਫਿਰ ਫੁੱਲ ਬਕ ਬਕੇ, ਬੇਸਵਾਦਲੇ। ਅਤੇ ਅੱਗੇ ਦੱਸਦੇ ਹਨ,
ਕੰਮ ਨਾ ਆਵਹਿ ਪਤ,
ਇਹ ਕੰਮ ਨਾ ਆਵਹਿ ਪਤ, ਇਹਨੂੰ ਪਤ ਅਧਿਕ ਸਹਿਤ ਬੋਲਣਾ ਭਾਈ। ਪਤ ਹੁੰਦੀ ਹੈ ਇੱਜ਼ਤ, ਪਤ ਹੁੰਦਾ ਪੱਤੇ। ਕੰਮ ਨਾ ਆਵੇ, ਦੁਬਾਰੇ ਬੋਲ ਦੋ ਜੀ।
ਕੰਮ ਨਾ ਆਵੇ ਪਤ,
ਉਹਨਾਂ ਦੇ ਪਤ ਪੱਤਰੇ ਕਿਸੇ ਕੰਮ ਨਹੀਂ ਆਉਂਦੇ। ਤੇ ਇਸ ਕਰਕੇ ਮਿਠਾਸ ਤੋਂ ਬਿਨਾਂ ਹੋਣ ਕਰਕੇ ਸਿਮਲ ਰੁੱਖ ਦਾ ਉੱਚਾਪਣ, ਵੱਡਾਪਣ, ਸੋਹਣਾਪਣ ਸਭ ਦਿਖਾਵਾ ਨਿਕੰਮੇ, ਇਹ ਦਿੱਤਾ ਦ੍ਰਿਸ਼ਟਾਂਤ। ਇਸ ਕਰਕੇ ਇਹਦੇ ਮੁਕਾਬਲੇ ਚ ਹੁਣ ਇੱਕ ਹੋਰ ਬਿਰਸ਼ ਚੁਣਨਗੇ ਮਹਾਰਾਜ, ਉਹ ਬੇਰੀ ਦਾ ਵਿਰਸ਼ ਹੈ, ਉਹਦਾ ਪ੍ਰਮਾਣ ਦਿੰਦੇ ਨੇ।
ਮਿੱਠਤ ਨੀਵੀ ਨਾਨਕਾ,
ਤੇ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਸਿਮਲ ਰੁੱਖ ਦੇ ਨਾਲੋਂ ਤੇ ਬੇਰੀ ਜਿਹੜੀ ਆ ਉਹ ਹੈ ਨੀਵੀਂ, ਬਹੁਤ ਨੀਵੀਂ ਹੈ, ਤੇ ਪਰ ਮਿੱਠਤ ਮਿੱਠੇ ਫਲਾਂ ਵਾਲੀ ਹੈ। ਬੇਰਾਂ ਦੀ ਕਹਾਣੀ ਚੱਲਦੀ ਹੈ, ਤੇ ਜੇ ਬੇਰਾਂ ਦੀ ਕੋਈ ਗੱਲ ਹੈ, ਭੀਲਣੀ ਦੇ ਬੇਰਾਂ ਦੀ ਰਮਾਇਣ ਦੇ ਵਿੱਚ ਬਾਤ ਮਸ਼ਹੂਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਖੁਦ ਬੇਰੀ ਦੇ ਹੇਠਾਂ ਬੈਠਣ ਦੀ ਗੱਲ ਹੈ। ਬੇਰੀ ਸਾਹਿਬ ਗੁਰਦੁਆਰਾ ਬਣਿਆ ਹੋਇਆ, ਮਿੱਠੇ ਤੇ ਨੀਵੀਂ ਨਾਨਕ, ਉਹ ਮਿੱਠੇ ਫਲਾਂ ਵਾਲੇ ਕਹਿੰਦੇ ਬੇਰੀ ਚੰਗੀ ਹੈ। ਉਹਦਾ ਕਾਰਨ ਕੀ ਹੈ ਅੱਗੇ ਦੱਸਦੇ ਹਨ।
ਗੁਣ ਚ ਗਿਆ ਤਤ,
ਤੇ ਉਹਦੇ ਵਿੱਚ ਗੁਣ ਕੈਸੇ ਨੇ, ਜਿਹੜੇ ਕਰਮਕਾਂਡੀ ਲੋਕ ਨੇ ਉਹ ਚੰਦਨ ਦੇ ਮੁਕਾਬਲੇ ਵਿੱਚ, ਜੇ ਚੰਦਨ ਨਾ ਮਿਲੇ ਬੇਰੀ ਦੀ ਲੱਕੜ ਵਰਦੇ ਹੈ। ਕਰਮਕਾਂਡੀਆਂ ਦੀ ਬੇਰੀ ਦੀ ਲੱਕੜੀ ਨੂੰ ਚੰਦਨ ਦੇ ਗੁਣਾਂ ਦੇ ਸਮਾਨ, ਤੱਤ ਸ੍ਰੇਸ਼ਠ ਸਮਝਦੇ। ਇਸੇ ਕਰਕੇ ਜਗ ਆਦਿਕਾਂ ਵਿੱਚ ਬੇਰੀ ਦੀ ਲੱਕੜੀ ਨੂੰ ਜਲਾ ਕੇ ਪਾਉਂਦੇ ਹੈ, ਚੰਗਿਆਈਆਂ ਮਿੱਠੇ ਫਲ ਦਿੰਦੀ ਹੈ, ਫਿਰ ਇਹਦੇ ਨਾਲ ਤਾਂ ਉਹ ਚੰਗੀ ਹੋਵੇ ਭਾਵੇਂ ਉਹਦੇ ਕੰਡੇ ਵੀ ਹਨ। ਤੋ ਇਸ ਕਰਕੇ ਇਹ ਦ੍ਰਿਸ਼ਟਾਂਤ ਸੀ, ਹੁਣ ਇਹਦਾ ਦਾ ਦ੍ਰਿਸ਼ਟਾਂਤ ਕਹਿੰਦੇ ਨੇ। ਫਿਰ ਬੋਲੋ ਜੀ, ਸਿਮਲ
ਰੁੱਖ ਸਰਾਏ ਰਾ,
ਤੇ ਜਿਹੜਾ ਦੰਭੀ ਪਖੰਡੀ ਹੈ, ਦੰਭੀ ਪਖੰਡੀ ਲੋਕ ਜਿਹੜੇ ਸਿਮਲ ਬਿਰਸ਼ ਦੀ ਨਿਆਈ ਸਿੱਧੇ ਹੋ ਕੇ ਆਕੜ ਕੇ ਬੈਠਦੇ ਆ। ਕਈਆਂ ਦਾ ਸੁਭਾਅ ਹੁੰਦਾ ਹੈ ਆਪਣੇ ਆਸ਼ਰਮ ਦੇ ਵਿੱਚ ਗੱਦੀ ਲਾ ਕੇ ਬੈਠਦੇ ਵੀ ਜਦੋਂ ਕੋਈ ਆਊਗਾ ਉਹ ਆ ਕੇ ਮੱਥਾ ਟੇਕੇ, ਸਾਨੂੰ ਨਾ ਉੱਠ ਕੇ ਖੜਾ ਹੋਣਾ ਪਵੇ, ਹੰਕਾਰ ਹੀ ਹੈ ਨਾ ਇਹ। ਇਸ ਕਰਕੇ ਸਿੱਧੇ ਹੋ ਕੇ ਬੈਠਦੇ ਹੈ, ਸੁੱਧੇ ਜਿਹੇ ਸੁਭਾਅ ਦੇ ਬਣ ਕੇ ਬੈਠਦੇ ਨੇ ਵੀ ਬੜਾ ਭੋਲਾ ਜਿਹਾ ਸੁਭਾਅ ਹੈ ਲੋਕਾਂ ਨੂੰ ਠੱਗਣ ਵਾਸਤੇ। ਇਸ ਕਰਕੇ ਲੋਕਾਂ ਦੇ ਵਿੱਚ ਸਿਮਲ ਰੁੱਖ ਸਰਾਏ ਦੀ ਤਰ੍ਹਾਂ ਜਿਹੜੇ ਇਸ ਤਰ੍ਹਾਂ ਸਿੱਧਾ ਹੋ ਕੇ ਬੈਠਦੇ, ਆਸਣ ਲਾ ਕੇ ਪਰ ਸਿਮਲ ਬੁਰਖ ਵਰਗੇ ਜਿਹੜਾ ਦਿਖਾਵਾ ਹੀ ਆ ਉਹਨਾਂ ਦੇ ਕੋਲ
ਅਤ ਦੀਰਗ ਅਤ ਮੁੱਚ
ਅਤ ਬਹੁਤ ਜ਼ਿਆਦਾ ਦੀਰਘ ਭਾਰੀ ਪ੍ਰਤਾਪ ਵੀ ਹੋ ਜਾਂਦਾ ਚੇਲੇ ਚੇਲਣੀਆਂ ਬਥੇਰੀਆਂ ਹੋ ਜਾਂਦੀਆਂ ਪਦਾਰਥ ਬਥੇਰਾ ਹੁੰਦਾ ਡੇਰੇ ਵੱਡੇ ਵੱਡੇ ਬਣ ਜਾਂਦੇ ਨੇ ਸਭ ਕੁਛ ਬਹੁਤ ਹੋ ਜਾਂਦਾ ਉਹਨਾਂ ਦੇ ਕੋਲ ਅਤਿ ਅਤਿਅੰਤ ਹੀ ਮੁੱਚ ਪਦਾਰਥ ਹੁੰਦੇ ਹੈ ਅਤ ਦੀਰਘ ਅਤ ਮੁੱਚ ਬਹੁਤੇ ਵਿਸਤਾਰ ਵਾਲੇ ਚੇਲੇ ਪੜਚੇਲੇ ਬਥੇਰੇ ਹੁੰਦੇ ਨੇ ਕਬੀਰ ਸਾਹਿਬ ਨੇ ਪ੍ਰਮਾਣ ਦਿੱਤਾ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ ਤੋ ਇਸ ਕਰਕੇ ਇਹਦਾ ਕੋਈ ਫਾਇਦਾ ਨਹੀਂ ਹੈ ਸੋ ਅੱਗੇ ਦੱਸਦੇ ਹਨ ਓਏ ਜੇ
ਆਵਹਿ ਆਸ ਕਰ
ਓਏ ਉਹਨਾਂ ਪਖੰਡੀਆਂ ਦੇ ਕੋਲ ਜੇਕਰ ਕੋਈ ਉੱਤਮ ਅਧਿਕਾਰੀ ਬ੍ਰਹਮ ਗਿਆਨ ਦੀ ਆਸ ਜਿਵੇਂ ਤੋਤੇ ਉਹ ਬਿਰਸ਼ ਦੇ ਸਿਮਲ ਦੇ ਕੋਲ ਆਉਂਦੇ ਹੈ ਫਲ ਦੀ ਆਸ ਕਰਕੇ ਉਹ ਬ੍ਰਹਮ ਗਿਆਨ ਦੇ ਫਲ ਦੀ ਆਸ ਕਰਕੇ ਉਹਨਾਂ ਦੇ ਕੋਲ ਉਹਨਾਂ ਦੀ ਸ਼ਰਨ ਵਿੱਚ ਆਵਹਿ ਆਉਣ ਜੇ ਉਹਨਾਂ ਦੇ ਕੋਲ ਆ ਜਾਣ ਤਾਂ ਫਿਰ
ਜਾਹੇ ਨਿਰਾਸੇ ਕਿਤ
ਹੋਰ ਵੀ ਕਿਤ ਕਿਤਨੀ ਆ ਜਾਣ ਭਾਵੇਂ ਸਭ ਨਿਰਾਸੇ ਆਸਾ ਤੋਂ ਰਹਿਤ ਹੋ ਕੇ ਜਾਂਦੇ ਨੇ ਕਿਉਂਕਿ ਉਹ ਖੁਦ ਹੀ ਅਗਿਆਨੀ ਹੈ ਬ੍ਰਹਮ ਗਿਆਨ ਹੈ ਨਹੀਂ ਉਹਦੇ ਕੋਲ ਫਿਰ ਪ੍ਰਸ਼ਨ ਕੀਤਾ ਹੈ ਸਤਿਗੁਰੂ ਜੀ ਉਹਨਾਂ ਦੇ ਨਿਰਾਸੇ ਜਾਣ ਦਾ ਕਾਰਨ ਕੀ ਆ ਉੱਤਰ ਦਿੰਦੇ ਹਨ
ਫਲ ਫਿੱਕੇ ਫੁੱਲ ਬਕ ਬਕੇ
ਉਹਨਾਂ ਨੇ ਆਪ ਗਿਆਨ ਰੂਪੀ ਫਲ ਨੂੰ ਕਮਾਇਆ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਦੇ ਕਹਿਣ ਦਾ ਕੋਈ ਅਸਰ ਨਹੀਂ ਹੁੰਦਾ ਇਹ ਗਿਆਨ ਫਿੱਕੇ ਬੇਰਸਾ ਹੁੰਦਾ ਗਿਆਨ ਉਹਨਾਂ ਦਾ ਕਮਾਈ ਤੋਂ ਬਗੈਰ ਜਿਹੜਾ ਕਿਸੇ ਨੂੰ ਉਪਦੇਸ਼ ਦੇਣਾ ਇਹ ਬੇਰਸਾ ਹੁੰਦਾ ਕੇਵਲ ਜਵਾਨ ਦੇ ਕਥਨ ਮਾਤਰ ਹੀ ਹੁੰਦਾ ਚੁੰਚ ਗਿਆਨੀ ਹੁੰਦੇ ਨੇ ਉਹਨਾਂ ਦੇ ਕਰਮ ਧਰਮ ਵੀ ਫੁੱਲ ਜਿਹੜੇ ਨੇ ਤੇ ਇਸ ਕਰਕੇ ਇਹ ਜਿਹੜਾ ਮਹਾਰਾਜ ਸਾਹਿਬ ਨੇ ਕਿਹਾ ਵੀ ਫੁੱਲ ਬਕ ਬਕੇ ਜਿਹੜੇ ਉਹ ਕਰਮ ਧਰਮ ਦਿਖਾ ਰਿਹਾ ਕਰਮ ਧਰਮ ਪਾਖੰਡ ਜੋ ਦਿਸ਼ ਹੈ ਤਿੰਨ ਜਮ ਜਗਾਤੀ ਲੁੱਟ ਹੈ ਬੇਰਸੇ ਬੇਸਵਾਦਲੇ ਹੁੰਦੇ ਹਨ ਕਿਉਂਕਿ
ਕੰਮ ਨਾ ਆਵਹਿ ਪਤ
ਉਹ ਆਸਾ ਦੇ ਵੱਧੇ ਹੀ ਕਰਦੇ ਨੇ ਉਹਨਾਂ ਪਖੰਡੀਆਂ ਦੇ ਜਿਹੜਾ ਪੱਤਿਆਂ ਦੀ ਨਿਆਈ ਜਿਹੜੀ ਉਹਨਾਂ ਦੀ ਪੱਤ ਇੱਜ਼ਤ ਰੂਪੀ ਪੱਤਰੇ ਨੇ ਉਹ ਪ੍ਰਲੋਕ ਦੇ ਸੇ ਕੰਮ ਨਹੀਂ ਆਉਂਦੇ ਤੇ ਪਾਠ ਪਾਈ ਪੱਤ ਅਲਕ ਦੇ ਸਮੇਤ ਹੀ ਕਰਨਾ ਹੈ ਇੱਥੇ ਪੱਤ ਇੱਜ਼ਤ ਪੱਤਰਿਆਂ ਦੇ ਥਾਂ ਨਹੀਂ ਹੈ ਇਹ ਪੱਤੇ ਰੂਪ ਇੱਜ਼ਤ ਜਿਹੜੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ ਹੈ
ਮਿੱਠਤ ਨੀ ਨਾਨਕਾ
ਸਤਿਗੁਰੂ ਜੀ ਕਥਨ ਕਰਦੇ ਨੇ ਇਹਨਾਂ ਪਖੰਡੀਆਂ ਨਾਲੋਂ ਉਹ ਪੁਰਖ ਚੰਗੇ ਨੇ ਜਿਨ੍ਹਾਂ ਦੀ ਜ਼ੁਬਾਨ ਵਿੱਚ ਮਿੱਠਤ ਮਿਠਾਸ ਪਾ ਪਰਮੇਸ਼ੁਰ ਦੇ ਬਚਨ ਬੋਲਦੇ ਨੇ ਤੇ ਹਿਰਦੇ ਚ ਨੀਵੀਂ ਨਿਮਰਤਾ ਜਿਹੜੀ ਭਾਵ ਗਰੀਬੀ ਹੈ ਜਿਨ੍ਹਾਂ ਦੇ ਅੰਦਰ ਅੱਗੇ ਹੋਰ ਵੀ ਗੁਣ ਦੱਸਦੇ ਹਨ ਗੁਣ
ਆਇਆ ਤਤ
ਜਿਨ੍ਹਾਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਆਦਿ ਜਿਹੜੇ ਗੁਣ ਚੰਗਿਆਈਆਂ ਪਰਉਪਕਾਰ ਕਰਨ ਵਾਲੇ ਤੱਤ ਸਰੂਪ ਦਾ ਵਿਵੇਚਨ ਕਰਨ ਵਾਲੇ ਤੱਤ ਮਿੱਥਿਆ ਦਾ ਵਿਵੇਚਨ ਕਰਦੇ ਹੰਸ ਦੀ ਨਿਆਈ ਜਿਵੇਂ ਦੁੱਧ ਤੇ ਪਾਣੀ ਨੂੰ ਅਲੱਗ ਕਰ ਦਿੰਦਾ ਤੱਤ ਸਰੂਪ ਦੇ ਗਿਆਤਾ ਹੁੰਦੇ ਨੇ ਉਹ ਇਸ ਕਰਕੇ ਗੁਣ ਚੰਗਿਆਈਆਂ ਤੱਤ ਸਰੂਪ ਦੇ ਗਿਆਤੇ ਹੁੰਦੇ ਆ ਬੇਰੀ ਦੀ ਨਿਆਈ ਗਰੀਬੀ ਵਾਲਿਆਂ ਦੀ ਸੰਗਤ ਕਰਕੇ ਜਗਿਆਸੂ ਜਾਂਦਾ ਇੱਕ ਛਿਣ ਦੇ ਵਿੱਚ ਹੀ ਉਧਾਰ ਹੋ ਜਾਂਦਾ ਜਿਵੇਂ ਬੇਰੀ ਦੇ ਕੋਲੋਂ ਫਲ ਮਿਲਦੇ ਛਾਂ ਮਿਲਦੀ ਹੈ ਮਹਾਂਪੁਰਸ਼ਾਂ ਦੇ ਕੋਲੋਂ ਸ਼ਾਂਤੀ ਰੂਪੀ ਛਾਂ ਮਿਲਦੀ ਹੈ ਬ੍ਰਹਮ ਗਿਆਨ ਰੂਪੀ ਫਲ ਮਿਲਦਾ ਹੈ ਇਸ ਇੱਕ ਤੇ ਸੰਸਕ੍ਰਿਤ ਦੇ ਵਿੱਚ ਵੀ ਇੱਕ ਸੁਰਤੀ ਆਉਂਦੀ ਹੈ ਸੇ ਵੀ ਤਵਿਓ ਮਹਾਂਬਿਰਖਸ਼ਾ ਫਲ ਛਾਇਆ ਸਮਾਨ ਬਿਤਾ ਜਦੀ ਦਵੈ ਤੂੰ ਫਲ ਨਾਸਤੀ ਛਾਇਆ ਕੇ ਨਵਾਰੀਆ ਤੇ ਇਸ ਕਰਕੇ ਕਹਿੰਦੇ ਸ਼ਾਂਤੀ ਰੂਪੀ ਫਲ ਜਿਹੜੀ ਛਾਂ ਹੈ ਉਹ ਤਾਂ ਸੌਖੀ ਮਿਲ ਜਾਂਦੀ ਹੈ ਉਹਨਾਂ ਦੇ ਕੋਲ ਜਦੀ ਦਵੈ ਤੂੰ ਫਲੰਗ ਨਾਸਤੀ ਜੇ ਫਲ ਤੱਕ ਵੀ ਨਾ ਪਹੁੰਚੋ ਬ੍ਰਹਮ ਗਿਆਨ ਤੱਕ ਤਾਂ ਸ਼ਾਂਤੀ ਤਾਂ ਮਿਲੇਗੀ ਉਹ ਆਪ ਸ਼ਾਂਤ ਰਸ ਦੇ ਵਿੱਚ ਰਹਿੰਦੇ ਦੂਸਰੇ ਨੂੰ ਸ਼ਾਂਤੀ ਦਿੰਦੇ ਆ ਇਸ ਕਰਕੇ ਉਹ ਬੇਰੀ ਦੀ ਨਿਆਈ ਚੰਗੇ ਹਨ
ਸਭ ਕੋ ਨਿਵੈ ਆਪ ਕੋ
ਦੁਨੀਆਂ ਦੇ ਜਿਹੜੇ ਮਨਮੁੱਖ ਲੋਕਾਂ ਦੇ ਅੰਦਰ ਇੱਕ ਸਵਾਹ ਹੈ ਕਿ ਸਭ ਸਾਰੇ ਕੋਈ ਆਪਣੇ ਆਪ ਕੋ ਨੂੰ ਹੀ ਨਿਭਾਉਂਦੇ ਚਾਹੁੰਦੇ ਆ ਵੀ ਮੈਨੂੰ ਇਹ ਲੋਕੀ ਮੱਥੇ ਟੇਕਣ ਮੈਂ ਕਿਸੇ ਦੇ ਅੱਗੇ ਨਾ ਨਿਭਾਂ ਜਿਹਦੇ ਅੰਦਰ ਇਹ ਭਾਵਨਾ ਹੋਵੇ ਵੀ ਮੈਂ ਨਾ ਝੁਕਾਂ ਮੇਰੇ ਅੱਗੇ ਹੋਰ ਝੁਕਣ ਉਹ ਸਾਸੀ ਸਿੰਬਲ ਬਿਰਸ਼ ਵਰਗ ਹੀ ਆ ਫਿਰ ਤੇ ਇਸ ਕਰਕੇ ਸਭ ਕੋ ਨਿਵੈ ਆਪ ਕੋ ਆਪਣੇ ਆਪ ਨੂੰ ਇਹ ਨਿਭਾਉਣਾ ਚਾਹੁੰਦੇ ਨੇ ਵੀ ਮੇਰੇ ਸਾਰੇ ਪੈਰੀ ਡਿੱਗਣ ਆ ਕੇ
ਪਰ ਕੋ ਨਿਭੈ ਨਾ ਕੋਏ,
ਪਰ ਕਿਸੇ ਪਰਾਏ ਦੇ ਤਾਈ ਕੋਈ ਵੀ ਨਿਭਣਾ ਨਹੀਂ ਚਾਹੁੰਦਾ, ਦੂਜੇ ਨੂੰ ਦੂਜੇ ਦਾ ਸਤਿਕਾਰ ਨਹੀਂ ਕਰਨਾ ਚਾਹੁੰਦਾ, ਆਪਣਾ ਚਾਹੁੰਦਾ ਹੈ। ਇਹ ਕਮਜ਼ੋਰੀ ਹੈ ਜੀਵ ਦੀ।
ਧਰ ਤਰਾਜੂ ਤੋਲੀ ਹੈ,
ਹੁਣ ਇੱਕ ਪ੍ਰਤੱਖ ਪ੍ਰਮਾਣ ਦਿੰਦੇ ਹਨ। ਤਰਾਜੂ ਨਾਮ ਲੱਕੜੀ ਦਾ ਹੁੰਦਾ, ਤਕੜੀ ਦਾ ਹੈ। ਧਰ ਤਰਾਜੂ ਤੋਲੀ ਹੈ, ਜਿਹੜੀ ਤਕੜੀ ਹੈ ਕਹਿੰਦੇ ਉਸ ਨੂੰ ਆਪਣੇ ਹੱਥਾਂ 'ਚ ਧਰ ਕੇ, ਜੇ ਤਰਾਜੂ ਤੋਲੀ ਉਹਦੇ ਦੋ ਪਲੜੇ ਹੁੰਦੇ ਹੈ ਤੇ ਉਹਦੇ ਵਿੱਚ ਜਦੋਂ ਤੋਲਣਾ ਕਰੀਦਾ ਹੈ।
ਨਿਵੇ ਸੋ ਗੌਰਾ ਹੋਏ,
ਜਿਹੜਾ ਪਲੜਾ ਨਿਮਦਾ ਹੈ ਉਹਦਾ ਅਰਥ ਕੀ ਹੁੰਦਾ ਹੈ ਵੀ ਇਹ ਵਜਨ ਹੈ, ਇਹਦੇ ਵਿੱਚ ਭਾਰੀ ਹੈ ਇਹ। ਇਸ ਕਰਕੇ ਜਿਹੜਾ ਨਿਭਣਾ ਇਹ ਗੌਰਾਪਣ ਹੈ, ਨਿਭਣ ਵਾਲਾ ਜਿਹੜਾ ਉਹਦੇ 'ਚ ਨਿਮਰਤਾ ਹੈ ਤੇ ਇਸ ਕਰਕੇ ਇਹਦੇ ਬੜੇ ਪ੍ਰਮਾਣ ਇਸ ਤਰ੍ਹਾਂ ਦੇ ਦਿੱਤੇ ਹੈ। ਧਰ ਤਾਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ, ਜਿਹੜਾ ਨਿਭਦਾ ਉਹੀ ਅਸਲ ਦੇ ਵਿੱਚ, ਕਿਉਂਕਿ ਉਹਦੇ 'ਚ ਨਿਮਰਤਾ ਹੋਣ ਕਰਕੇ ਉਹਦੇ ਸ਼ੁਭ ਗੁਣ ਸਭ ਕੋਈ ਆਪਣਾ ਪਲੜਾ ਨੀਵਾਂ ਕਰਾਉਣਾ ਚਾਹੁੰਦਾ ਹੈ ਕਿ ਸਾਰੇ ਗੁਣ ਮੇਰੇ ਵਿੱਚ ਹੀ ਹੋਣ, ਦੂਸਰੇ ਦੇ ਗੁਣਾਂ ਦਾ ਪਲੜਾ ਭਾਰਾ ਨਹੀਂ ਵੇਖਣਾ ਚਾਹੁੰਦਾ ਹੈ, ਇਹ ਜੀਵ ਦਾ ਸੁਭਾਅ ਹੈ। ਪਰ ਧਰਤ ਰਾਜੂ ਤੋਲੀਏ ਨਿਵੇ ਸਗੌਰਾ ਹੋਏ, ਇਹਦਾ ਦੂਸਰੇ ਭਾਵ ਦੇ ਵਿੱਚ ਦੂਸਰੇ ਅਰਥ ਦੇ ਵਿੱਚ ਦੱਸਿਆ ਹੈ। ਫਿਰ ਬੋਲੋ ਜੀ ਧਰਤ ਰਾਜੂ।
ਧਰ ਤਾਰਾਜੂ ਤੋਲੀਏ,
ਜੇਕਰ ਬੁੱਧੀ ਰੂਪੀ ਤਾਰਾਜੂ ਤੱਕੜੀ ਉਹਦੇ ਸ਼ਾਸਤਰ ਪ੍ਰਮਾਣ ਰੂਪੀ ਬੱਟਾ ਪਾ ਕੇ ਤੋਲੀਏ, ਤੋਲ ਕੇ ਵੇਖੀਏ, ਅੱਗੇ ਦੱਸਦੇ ਨਿਵੇ
ਨਿਵੇ ਸੋ ਗੌਰਾ ਹੋਏ,
ਜਿਹੜੇ ਨਿਵੇ ਨਿਭਦਾ ਭਾਵ ਨਿਮਰਤਾ ਸਹਿਤ ਹੁੰਦਾ ਉਹ ਗੌਰਾ ਭਾਰੀ ਹੋਏ ਹੋ ਜਾਂਦਾ। ਭਾਵ ਕਿ ਜੋ ਆਪਾ ਭਾਵ ਛੱਡ ਕੇ ਸਭ ਦੇ ਅੱਗੇ ਨਿਭਦਾ ਨਾ, ਉਸਦਾ ਜੀਵਨ ਤੰਤਾਯੋਗ ਹੋ ਜਾਂਦਾ। ਪਰ ਹਿਰਦੇ ਵਿੱਚ ਅਵਗੁਣ ਰੱਖ ਕੇ ਜਿਹੜਾ ਨਿਭਣਾ, ਹਿਰਦੇ 'ਚ ਹੋਵੇ ਔਗਣ ਉੱਪਰ ਤੇ ਨਕਲੀ, ਉਹ ਨਕਲੀ ਨਿਮਰਤਾ ਹੁੰਦੀ ਹੈ, ਉਹ ਨਿਮਣਾ ਕਿਸੇ ਕੰਮ ਨਹੀਂ ਹੈ, ਉਹਦਾ ਖੰਡਨ ਕਰਦੇ ਹਨ।
ਅਪਰਾਧੀ ਦੂਣਾ ਨਿਵੇ,
ਅਪਰਾਧੀ ਗੁਣਾਕਾਰ ਨੂੰ ਕਹਿੰਦੇ ਹਨ। ਗੁਣਾਕਾਰ ਲੋਕ ਦੂਣਾ ਦੁੱਗਣਾ ਨਿਭਦੇ ਹੈ, ਝੁਕਦੇ ਹੈ, ਪਰ ਕਰਨਾ ਅਪਰਾਧ ਹੁੰਦਾ ਉਹਨਾਂ ਨੇ। ਤੇ ਅੱਗੇ ਦੱਸਦੇ ਹਨ,
ਜੋ ਹੰਤਾ ਮਿਰਗਾਹੇ,
ਜੋ ਜਿਸ ਪ੍ਰਕਾਰ ਮਿਰਗਾਹੇ ਮਿਰਗ ਨੂੰ ਹੰਤਾ ਮਾਰਨ ਵਾਲਾ ਸ਼ਿਕਾਰੀ ਝੁਕਦਾ, ਕਿਉਂਕਿ ਸ਼ਿਕਾਰੀ ਹਿਰਨ ਨੂੰ ਮਾਰਨ ਵਾਸਤੇ ਝੁਕ ਕੇ ਤੀਰ ਜਾਂ ਗੋਲੀ ਦਾ ਨਿਸ਼ਾਨਾ ਬਣਾਉਂਦਾ, ਉਹ ਮਿਰਗ ਨੂੰ ਸਲਾਮ ਥੋੜੀ ਕਰਦਾ ਵੀ ਨਮਸਕਾਰ ਕਰਦਾ, ਸਗੋਂ ਮਾਰਨ ਦਾ ਨਿਸ਼ਾਨਾ ਬਿੰਨਦਾ ਉਹ। ਇਸੇ ਤਰ੍ਹਾਂ ਕਹਿੰਦੇ ਨੇ ਵੀ ਜਦੋਂ ਇਹ ਜਿਹੜਾ ਨੱਥੂ ਰਾਮ ਗੌਡਸਾ ਸੀ, ਇਹ ਕਹਿੰਦੇ ਜਦੋਂ ਗਾਂਧੀ ਦੇ ਕੋਲ ਗਿਆ, ਡੰਡਾਉਤ ਕਰਕੇ ਮੱਥਾ ਟੇਕਿਆ, ਇਹਨੇ ਦੁਬਾਰੇ ਖੜਾ ਹੋ ਗਿਆ, ਫੇਰ ਦੂਜੀ ਵਾਰੀ ਡੰਡਾਉਤ ਕਰਕੇ ਮੱਥਾ ਟੇਕਿਆ, ਤੀਸਰੀ ਵਾਰੀ ਡੰਡਾਉਤ ਕਰਕੇ ਮੱਥਾ, ਗਾਂਧੀ ਖੁਸ਼ ਹੋ ਗਿਆ ਵੀ ਬੜੀਆਂ ਡੰਡੌਤਾਂ ਕਰਦਾ ਮੇਰੇ, ਕਾਢ ਦੇ ਇੱਕ ਗੋਲੀ ਮਾਰੀ ਉਸੇ ਮਾਰ ਦਿੱਤਾ, ਵੀ ਉਹਦਾ ਨਿਵਣਾ ਦੱਸੋ ਜਿਹੜੀਆਂ ਡੰਡੌਤਾਂ ਕਰਦਾ ਸੀ ਉਹਦਾ ਕੀ ਫਾਇਦਾ, ਆਇਆ ਤਾਂ ਮਾਰਨ ਵਾਸਤੇ। ਇਸੇ ਤਰ੍ਹਾਂ ਸ਼ਿਕਾਰ ਨੂੰ ਮਾਰਨ ਵਾਸਤੇ ਜਿਹੜਾ ਕੋਈ ਨੀਵਾਂ ਹੁੰਦਾ ਉਹ ਕੋਈ ਨਿਮਰਤਾ ਨਹੀਂ ਹੈ, ਜਿਹੜੀ ਦਿਖਾਵੇ ਵਾਸਤੇ ਨੀਵਾਂ ਹੁੰਦਾ, ਫਿਰ ਜਿਹਦੇ ਅੱਗੇ ਨੀਵਾਂ ਹੁੰਦਾ ਪਿੱਠ ਨਹੀਂ ਬੋਲਣ ਦਿੰਦਾ, ਉਦੋਂ ਉਹਦੀਆਂ ਗੱਲਾਂ ਕਰਨ ਲੱਗ ਜਾਂਦਾ, ਉਹ ਫਿਰ ਬੰਦਾ ਚੰਗਾ ਨਹੀਂ ਹੁੰਦਾ। ਮੁੱਖ ਮੀਠਾ ਪਾਛੇ ਕੁਟਲ, ਛੱਡ ਦਿਓ ਬਹਿ ਮਿੱਤਰ, ਉਹ ਮਿੱਤਰ ਨਹੀਂ ਹੈ, ਦੁਸ਼ਮਣਾਂ ਨਾਲੋਂ ਭੈੜਾ ਹੈ, ਦੁਸ਼ਮਣ ਦਾ ਤੁਹਾਨੂੰ ਪਤਾ ਲੱਗ ਜੂ ਵੀ ਦੁਸ਼ਮਣ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਦਾ ਨਕਲੀ ਨਿਮਰਤਾ ਦਾ ਕੋਈ ਫਾਇਦਾ ਨਹੀਂ।
ਸੀਸ ਨਿਵਾਇਆ ਕਿਆ ਥੀਏ,
ਇਸੇ ਪ੍ਰਕਾਰ ਉਹ ਪੁਰਖ ਨੂੰ ਸੀਸ ਸਿਰ ਨਿਵਾਇਆ ਨਿਵਾਉਣ ਕਰਕੇ ਕਿਆ ਕੀ ਫਲ ਪ੍ਰਾਪਤ ਹੋ ਗਿਆ, ਥੀਏ ਹੋ ਜਾਂਦਾ, ਉਹਨੂੰ ਕੋਈ ਫਲ ਨਹੀਂ ਮਿਲੇਗਾ।
ਜਾ ਹਿਰਦੇ ਕੁਸੁਦੇ ਜਾਹੇ,
ਤੇ ਜਾ ਹਿਰਦੇ ਹਿਰਦੇ ਕੁਸੁਦੇ ਅਪਵਿੱਤਰਤਾ ਵਾਲੇ ਭਾਵ ਭੈੜੇ ਪਾਸੇ ਜਾਹੇ ਜਾਂਦਾ ਹੈ, ਉਹਦਾ ਕੋਈ ਫਾਇਦਾ ਨਹੀਂ ਹੈ।
ਮਹੱਲਾ ਪਹਿਲਾ,
ਤੇ ਕਿਉਂਕਿ ਇਹ ਫਿਰ ਸਾਰਾ ਮਹਾਰਾਜ ਨੇ ਕਿਹਾ ਭਾਈ ਤੁਹਾਨੂੰ ਹੁਣ ਉਹਦੀ ਬਹੁਤੀ ਨਿੰਦਿਆ ਕਰਨ ਦੀ ਵੀ ਲੋੜ ਨਹੀਂ, ਪਰ ਇਹੋ ਜਿਹੇ ਪੁਰਸ਼ਾਂ ਕੋਲ ਜਾਈਦਾ ਨਹੀਂ ਹੁੰਦਾ, ਕਰਤਾਰਪੁਰ ਸਾਹਿਬ ਦਾ ਬਚਨ ਹੈ ਇਹ, ਉਹਦੇ ਪ੍ਰਥਾਏ ਮਹਾਰਾਜ ਨੇ ਉਚਾਰਨ ਕੀਤਾ ਸੀ। ਅੱਗੇ ਹੁਣ ਮਹੱਲਾ ਉਚਾਰਨ ਕਰਦੇ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਗੁਰਬਾਣੀ ਦੇ ਵਿੱਚ ਹੈ, ਅਰ ਭਾਈ ਸਾਹਿਬ ਜੀ ਦੇ ਪ੍ਰਮਾਣ, ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ, ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ, ਨਿਰੰਕਾਰ ਹੀ ਸਰਗੁਣ ਸਰੂਪ ਧਾਰਨ ਕਰਕੇ ਸੰਸਾਰ ਵਿੱਚ ਆਇਆ। ਸੰਸਾਰ ਉਤਾਰਨ ਦੇ ਲਈ ਜਿਸ ਜਗ੍ਹਾ ਕੰਸੀ ਵਿੱਚ ਗੁਰੂ ਸਾਹਿਬ ਜੀ ਬਰਾਜੇ ਹੈ, ਜਿੱਥੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਹਾ, ਇੱਕ ਪੋਥੀ ਦਾ ਇਹ ਵੀ ਲਿਖਿਆ ਵੀ ਸ਼ਿਵ ਜੀ ਨੇ ਆਰਾਧਨ ਕੀਤੀ, ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਜਿੱਥੇ ਸੰਸਾਰ ਦਾ ਭਲਾ ਕਰ ਰਹੇ ਹੋ ਸਰਗੁਣ ਸਰੂਪ ਧਾਰਨ ਕਰਕੇ, ਕੰਸੀਪੁਰੀ ਮੇਰੀ ਵਸਾਈ ਹੋਈ ਹੈ, ਤੁਸੀਂ ਕਿਰਪਾ ਕਰਕੇ ਇੱਥੇ ਸੁਧਾਰ ਕਰੋ, ਬ੍ਰਾਹਮਣਾਂ ਨੇ ਬਹੁਤ ਇੱਥੇ ਪਖੰਡ ਖਿਲਾਰ ਦਿੱਤਾ, ਮੇਰੀ ਇਹ ਪੂਰੀ ਵਸਾਈ ਹੋਈ ਹੈ, ਮੇਰੇ ਜੁੰਮੇ ਲੱਗਦੀ ਹੈ, ਤੁਸੀਂ ਚਰਨ ਪਾਓ। ਮਹਾਰਾਜ ਸਾਹਿਬ ਸ਼ਿਵ ਜੀ ਦੀ ਬੇਨਤੀ ਮੰਨ ਕੇ ਉੱਥੇ ਗਏ। ਕਾਂਸੀ ਵਿੱਚ ਦੇ ਬਰਾਜੇ ਸੀ, ਉੱਥੇ ਅੱਜ ਕੱਲ੍ਹ ਗੁਰਦੁਆਰਾ ਬਣਿਆ, ਉਹਦਾ ਨਾਮ ਹੈ ਗੁਰੂ ਕਾ ਬਾਗ, ਇਹ ਸੁਸ਼ੋਭਿਤ ਹੈ। ਉਹ ਗੁਰੂ ਕੇ ਬਾਗ ਵਾਲੇ ਗੁਰਦੁਆਰੇ ਸਾਹਿਬ ਆਪਣੇ ਜਥੇ ਦਾ ਵਿਦਿਆਰਥੀ ਭਾਈ ਦਰਸ਼ਨ ਸਿੰਘ ਜੀ ਸ਼ਾਸਤਰੀ ਜੀ ਨੂੰ, ਹੁਣ ਤਾਂ ਉਹਨੇ ਸ਼ਾਸਤਰ ਪੜ੍ਹੇ ਸਾਰੀ, ਬੜੀ ਭਾਰੀ ਵਿੱਦਿਆ ਪੜ੍ਹੀ, ਉੱਥੇ ਰਹੇ ਉਹ, ਅਤੇ ਇਸ ਕਰਕੇ ਉਹ ਗੁਰਦੁਆਰਾ ਉੱਥੇ ਸੁਸ਼ੋਭਿਤ ਹੈ। ਇਹਦੇ ਥੋੜ੍ਹੇ ਫਾਸਲੇ 'ਤੇ ਜਿੱਥੇ ਮਹਾਰਾਜ ਬੈਠੇ ਜਾ ਕੇ, ਉੱਥੇ ਇੱਕ ਕੁੱਤਾ ਮਰਿਆ ਪਿਆ ਸੀ, ਅਤੇ ਭਾਈ ਮਰਦਾਨੇ ਨੇ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਜੀ ਜਗ੍ਹਾ ਚੰਗੀ ਨਹੀਂ ਹੈ। ਮਹਾਰਾਜ ਕਹਿੰਦੇ ਕੀ ਹੋਇਆ ਜਗ੍ਹਾ ਨੂੰ? ਕਹਿੰਦੇ ਮਹਾਰਾਜ ਕੁੱਤਾ ਮਰਿਆ ਪਿਆ। ਕਹਿੰਦੇ ਮਰਦਾਨੇ ਆ, ਅਤੇ ਜਿਸ ਤਰ੍ਹਾਂ ਬਾਣੀ ਦੇ ਵਿੱਚ ਆਉਂਦਾ, ਜਹਾਂ ਬੈਸਾਲੇ ਤੈਂ ਬੈਸਾਂ ਸਵਾਮੀ, ਜਹਾਂ ਭੇਜੇ ਤੈਂ ਜਾਵਾਂ, ਸਭ ਨਗਰੀ ਮੇਂ ਇੱਕੋ ਰਾਜਾ, ਸਭੇ ਵਿਵਿਤ ਹੈ ਥਾਵਾਂ, ਸ਼ੰਕਾ ਨਾ ਕਰ। ਇਹ ਕੁੱਤਾ ਵੀ ਪਰਮਾਤਮਾ ਦੇ ਹੁਕਮ 'ਚ ਮਰਿਆ, ਕੁੱਤਾ ਮਹਾਰਾਜ ਦੇ ਹੁਕਮ ਦੇ ਵਿੱਚ ਇੱਥੇ ਪਿਆ, ਆਪਾਂ ਵੀ ਹੁਕਮ 'ਚ ਬੈਠੇ ਹਾਂ, ਤੂੰ ਸ਼ੰਕਾ ਨਹੀਂ ਕਰਨੀ। ਕਹਿੰਦਾ ਜੀ ਸਤਿਵਚ, ਸਾਰੀਆਂ ਜੰਗਾਂ ਕਰਤਾਰ ਦੀਆਂ ਨੇ, ਭਰਮ ਛੱਡ ਦੇ। ਕਹਿੰਦਾ ਜੀ ਠੀਕ ਹੈ। ਬਸ ਥੋੜ੍ਹੇ ਸਮੇਂ ਤੋਂ ਬਾਅਦ ਪੰਡਤਾਂ ਨੂੰ ਜਿਹੜੀ ਆਦਤ ਪਈ ਸੀ, ਗੋਪਾਲ ਦੱਤ ਉਹਦਾ ਨਾਮ, ਬੜਾ ਭਾਰੀ ਵਿਦਵਾਨ ਸੀ ਕੰਸੀ ਦਾ ਪੰਡਿਤ, ਸਾਥੀਆਂ ਨੂੰ ਲੈ ਕੇ ਚੱਲ ਪਿਆ ਇਹ, ਅਤੇ ਆ ਕੇ ਈਰਖਾ ਦੇ ਸੁਭਾਅ ਅਨੁਸਾਰ ਮਹਾਰਾਜ ਸਾਹਿਬ ਦੇ ਕੋਲ ਆਇਆ ਸ਼ਾਸਤਰਾਰਥ ਕਰਨ ਵਾਸਤੇ। ਇਹ ਕਿਉਂਕਿ ਕੰਸੀ ਜਦੋਂ ਵੀ ਕੋਈ ਮਹਾਤਮਾ ਸੁਣਦਾ ਸੀ ਨਾ ਆਇਆ, ਖਾਸ ਕਰਕੇ ਭਗਵੇਂ ਕੱਪੜਿਆਂ ਵਾਲਾ, ਚੋਲੇ ਵਾਲਾ ਕੋਈ ਸੰਤ ਆ ਗਿਆ, ਇਹ ਤਾਂ ਐਂ ਪੈਂਦਾ ਸੀ ਜਿਵੇਂ ਬਾਜ ਸ਼ਿਕਾਰ 'ਤੇ ਪੈਂਦਾ, ਐਂ ਪੈਂਦੇ ਸੀ ਪੰਡਿਤ ਇਕੱਠੇ ਹੋ ਕੇ ਚਰਚਾ ਕਰਨ ਲਈ ਆ ਜਾਂਦੇ। ਜਦ ਆ ਗਿਆ ਅਤੇ ਸ਼ਾਸਤਰ ਚਰਚਾ ਕਰਕੇ ਹਰਾ ਕੇ ਉਹਨਾਂ ਨੂੰ ਸੰਤਾਂ ਦਾ ਅਪਮਾਨ ਫਿਰ ਕਰਦੇ, ਧੱਕੇ ਮਾਰ ਕੇ ਕੰਸੀ 'ਚੋਂ ਕੱਢਦੇ, ਜੇ ਪੁਸਤਕਾਂ ਹੁੰਦੀਆਂ ਖੋ ਲੈਂਦੇ। ਇਸ ਤਰ੍ਹਾਂ ਦਾ ਇਹਦਾ ਸੁਭਾਅ ਨੇ। ਇਸੇ ਸੁਭਾਅ ਅਨੁਸਾਰ ਗੁਰੂ ਸਾਹਿਬ ਦੇ ਕੋਲ ਆ ਗਏ, ਪਹਿਲਾਂ ਆ ਕੇ ਇਹੀ ਸਵਾਲ ਕੀਤਾ, ਕਹਿੰਦਾ ਕਿੰਗ ਪੁਸਤੰਗ ਅਧੀਤੰ, ਇਹਦਾ ਮਤਲਬ ਸੰਸਕ੍ਰਿਤ 'ਚ ਬੋਲਿਆ, ਕਿਹੜੀ ਪੁਸਤਕ ਪੜ੍ਹਿਆ ਹੋਇਆ ਤੂੰ, ਮੈਂ ਤੈਨੂੰ ਉਸੇ ਪੁਸਤਕ ਦੇ ਅਨੁਸਾਰ ਤੇਰੇ ਨਾਲ ਚਰਚਾ ਕਰਨੀ ਆ ਉਹ। ਕਿੰਗ ਪੁਸਤੰਗ ਅਧੀਤੁੰ, ਤਾਂ ਮਹਾਰਾਜ ਸਾਹਿਬ ਕਹਿੰਦੇ ਪੁਸਤਕਾਂ ਦਾ ਅਧਿਐਨ ਜਿਹੜਾ ਕਰਨਾ, ਇਹ ਤਾਂ ਪੰਡਤਾਂ ਦਾ ਕੰਮ ਹੈ, ਅਸੀਂ ਤਾਂ ਰਮਤਾ ਫਕੀਰ ਹਾਂ, ਅਤੇ ਤੇਰਾ ਨਾਂ ਕੀ ਹੈ? ਕਹਿੰਦਾ ਗੋਪਾਲ ਦੱਤ। ਗੋਪਾਲ ਦੱਤ ਨੂੰ ਕਹਿੰਦੇ ਗੋਪਾਲ ਦੱਤ ਜੀ, ਤੇਰੀ ਨਗਰੀ 'ਚ ਆਏ ਹਾਂ, ਦੁੱਧ ਨਹੀਂ ਪੁੱਛਿਆ, ਪਾਣੀ ਨਹੀਂ ਪੁੱਛਿਆ, ਰੋਟੀ ਨਹੀਂ ਪੁੱਛੀ, ਅਤੇ ਝਗੜਾ ਕਰਨ ਦੀ ਲਿਆ ਗਿਆ ਤੂੰ, ਚੰਗਾ ਕੰਮ ਹੈ ਤੁਹਾਡਾ ਇਹ? ਹੁਣ ਉਹ ਫਿਰ ਬੋਲਿਆ, ਕਹਿੰਦਾ ਜਿਹੜੀ ਕੰਸੀ ਹੈ ਨਾ, ਜੁਗਾਂ ਪੁਰਾਣਾ ਵਿੱਦਿਆ ਦਾ ਕੇਂਦਰ ਹੈ ਇਹ ਹਿੰਦੂ ਮਤ ਦਾ, ਤੁਸੀਂ ਇਸੇ ਕੰਸੀ 'ਚ ਆਏ ਫਿਰ ਕੀ ਆ? ਜਦ ਤੁਸੀਂ ਅਨਪੜ੍ਹਾਂ ਦਾ ਤਾਂ ਇੱਥੇ ਕੰਮ ਹੀ ਕੋਈ ਨਹੀਂ, ਇਹ ਤਾਂ ਵਿਦਵਾਨਾਂ ਦਾ ਅਧਿਕਾਰ ਹੈ, ਤੁਹਾਡੇ ਵਰਗੇ ਅਨਪੜ੍ਹਾਂ ਨੂੰ ਇੱਥੇ ਕੋਈ ਥਾਂ ਨਹੀਂ। ਮਹਾਰਾਜ ਨੂੰ ਕਹਿੰਦਾ ਚਲੇ ਜਾਓ ਇੱਥੋਂ, ਨਿਕਲ ਜਾਓ ਜੇ ਚੰਗੀ ਚਾਹੁੰਦੇ ਹੋ, ਨਹੀਂ ਸਾਡੇ ਨਾਲ ਸ਼ਾਸਤਰਾਰਥ ਕਰੋ, ਦੋਨਾਂ 'ਚ ਇੱਕ ਗੱਲ ਚੁਣ ਲਓ ਵੀ ਕਿਹੜੀ ਠੀਕ ਲੱਗਦੀ ਤੁਹਾਨੂੰ। ਤਾਂ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਪੰਡਤੋ, ਜੇ ਤੁਹਾਡਾ ਚਰਚਾ ਤੋਂ ਬਿਨਾਂ ਸਰਦਾ ਹੀ ਨਹੀਂ ਨਾ ਹੈ, ਤਾਂ ਫਿਰ ਤੁਹਾਡੇ ਨਾਲ ਚਰਚਾ ਕਰਨ ਵਾਲਾ ਮੈਂ ਆਪਣੀ ਥਾਂ 'ਤੇ ਪ੍ਰਤੀਨਿਧ ਇੱਕ ਪੰਡਿਤ ਦੇ ਦਿੰਦਾ ਤੁਹਾਨੂੰ। ਸਾਰੇ ਹੈਰਾਨ ਹੋ ਗਏ ਵੀ ਇਹਦਾ ਮਤਲਬ ਆਪਣੇ ਪੰਡਿਤਾਂ ਦੇ ਵਿੱਚੋਂ ਕੋਈ ਮਿਲਿਆ ਹੋਇਆ ਇਹਨਾਂ ਦੇ ਨਾਲ, ਅਖੇ ਜੀ ਦਿਓ ਪੰਡਿਤ ਦੇ ਦਿਓ। ਅਤੇ ਕਹਿਣ ਲੱਗੇ ਠੀਕ ਹੈ ਜੀ। ਸਤਿਗੁਰੂ ਮਹਾਰਾਜ ਸਾਹਿਬ ਜੀ ਮਰੇ ਹੋਏ ਕੁੱਤੇ ਵੱਲ ਦ੍ਰਿਸ਼ਟੀ ਕੀਤੀ, ਮਰਦਾਨੇ ਨੂੰ ਕਹਿੰਦੇ ਆ ਗੜਬਾ ਚੁੱਕ, ਇਹਦੇ 'ਚੋਂ ਜਲ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕ ਦੇ। ਉਹਨੇ ਜਾ ਕੇ ਮਰੇ ਕੁੱਤੇ ਦੇ ਉੱਤੇ ਜਲ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕ ਦਿੱਤਾ। ਜਲ ਛਿੜਕਣ ਵੇਲੇ ਗੁਰੂ ਨੇ ਆਵਾਜ਼ ਦਿੱਤੀ, ਕਹਿੰਦੇ ਹੇ ਪੰਡਤਾ, ਤੇਰਾ ਭਾਈਚਾਰਾ ਚਰਚਾ ਕਰਨ ਲਈ ਉਡੀਕਦਾ, ਆਜਾ ਛੇਤੀ ਦੇ ਕੇ। ਉਸੇ ਵੇਲੇ ਸਾਹਮਣੇ ਕੁੱਤਾ ਜੀਵਿਤ ਹੋ ਗਿਆ ਅਤੇ ਆ ਕੇ ਸਤਿਗੁਰਾਂ ਦੇ ਕੋਲ ਨਮਸਕਾਰ ਕਰਕੇ ਬਹਿ ਗਿਆ। ਪੰਡਿਤ ਇਹ ਗੱਲ ਦੇਖ ਕੇ ਇੱਕ ਵਾਰੀ ਤਾਂ ਠਠੰਬਰ ਗਏ, ਮਰਿਆ ਕੁੱਤਾ ਜਿਉਂਦਾ ਕਰ ਦਿੱਤਾ, ਪਰ ਨਾਲ ਆਪਣਾ ਅਪਮਾਨ ਸਮਝ ਕੇ ਗੁੱਸੇ ਦੇ ਵਿੱਚ ਵੀ ਲਾਲੋ ਲਾਲ ਹੋ ਗਈਆਂ ਅੱਖਾਂ ਵੀ ਸਾਨੂੰ ਤਾਂ ਕੁੱਤਿਆਂ ਦੇ ਨਾਲ ਰਲਾ ਦਿੱਤਾ। ਕੁਝ ਸਹਿਮ ਦੇ ਵਿੱਚ ਵੀ ਕੋਈ ਮਾਮੂਲੀ ਫਕੀਰ ਤਾਂ ਹੈ ਨਹੀਂ ਜਿਹੜਾ ਮਰੇ ਨੂੰ ਜਿਉਂਦਾ ਕਰ ਸਕਦਾ, ਕੋਈ ਅਵਤਾਰੀ ਪੁਰਖ ਲੱਗਦਾ। ਫਿਰ ਵੀ ਰੋਸ ਦੇ ਵਿੱਚ ਗੁਰੂ ਸਾਹਿਬ ਨੂੰ ਕਹਿਣ ਲੱਗੇ, ਤੁਸੀਂ ਇਹ ਕੁੱਤੇ ਨੂੰ ਸਾਡਾ ਭਾਈਚਾਰਾ ਕਿਉਂ ਕਿਹਾ, ਅਤੇ ਦੂਸਰਾ ਦੱਸੋ ਕਿ ਕੁੱਤੇ ਨੂੰ ਪੰਡਿਤ ਕਿਉਂ ਕਿਹਾ ਤੁਸੀਂ, ਭਾਈਚਾਰਾ ਕਿਹਾ ਪੰਡਿਤ ਕਿਹਾ, ਸਭ ਤੋਂ ਉੱਚੀ ਕੋਲ ਬ੍ਰਾਹਮਣਾਂ ਦੀ, ਤੁਸੀਂ ਕੁੱਤਿਆਂ 'ਚ ਰਲਾ ਦਿੱਤਾ ਸਾਨੂੰ। ਜਿਹੜਾ ਬਚਨ ਮਹਾਰਾਜ ਨੇ ਕੁੱਤੇ ਨੂੰ ਪੰਡਿਤ ਕਿਹਾ ਸੀ, ਇਸੇ ਕਰਕੇ ਨਿਹੰਗ ਸਿੰਘ ਸੰਪਰਦਾ ਜੀ ਕੁੱਤੇ ਨੂੰ ਪੰਡਿਤ ਕਹਿਣ ਲੱਗ ਗਏ, ਇਹ ਉੱਥੋਂ ਬਚਨ ਲਿਆ ਹੋਇਆ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਦੇਖੋ ਬਈ, ਕਹਿੰਦੇ ਹੇ ਵਿਦਵਾਨੋ, ਪਹਿਲੀ ਗੱਲ ਤਾਂ ਜੋ ਕੁੱਤੇ ਨੂੰ ਪੰਡਿਤ ਕਿਹਾ ਹੈ, ਅਸੀਂ ਕੋਈ ਗਲਤ ਗੱਲ ਥੋੜ੍ਹੀ ਕਹੀ ਹੈ, ਕਿਉਂਕਿ ਤੁਹਾਡੇ ਨਾਲ ਵਿਦਿਆ ਕੋਈ ਘੱਟ ਥੋੜ੍ਹੀ ਪੜਿਆ ਹੋਇਆ, ਤੁਹਾਡੇ ਨਾਲ ਚਾਰ ਅੱਖਰ ਵੱਧੀ ਪੜਿਆ ਹੋਇਆ। ਇਹ ਦੇਖੋ ਚਰਚਾ ਕਰਨ ਦਾ ਤਰੀਕਾ ਗੁਰੂ ਨਾਨਕ ਸਾਹਿਬ ਦਾ। ਦੂਸਰੀ ਗੱਲ ਵੀ ਜਿਹੜਾ ਭਾਈਚਾਰਾ ਕਿਹਾ ਹੈ, ਇਹਦਾ ਉੱਤਰ ਤਾਂ ਹੁਣ ਇਹੀ ਦਊਗਾ, ਇਹਦੇ ਨਾਲ ਚਰਚਾ ਕਰਨੀ ਹੈ, ਤੁਸੀਂ ਇਹਨੂੰ ਸਵਾਲ ਕਰੋ ਵੀ ਮੇਰਾ ਤਾਂ ਹੁਣ ਵਿੱਚ ਕੰਮੇ ਨਹੀਂ ਹੈ, ਮੈਂ ਤਾਂ ਚਰਚਾ ਕਰਨ ਲਈ ਆਪਣੀ ਥਾਂ 'ਤੇ ਦੇ ਦਿੱਤਾ ਤੁਹਾਨੂੰ ਬੰਦਾ। ਉਹ ਬੜੇ ਹੈਰਾਨ ਹੋ ਗਏ, ਇਹਦੇ ਨਾਲ ਉੱਤਰ ਪ੍ਰਸ਼ਨ ਕਰੋ, ਮੈਂ ਤਾਂ ਹੁਣ ਸੁਣੂੰਗਾ ਵੀ ਤੁਸੀਂ ਕੀ ਕਹਿੰਦੇ ਹੋ, ਇਹ ਕੀ ਕਹਿੰਦਾ, ਸੁਣਨ ਵਾਲੀ ਤਾਂ ਚਾਹੀਦੇ। ਪੰਡਿਤ ਇੰਨੇ ਭੈ ਪੀਤ ਹੋਏ, ਪਹਿਲਾਂ ਤਾਂ ਪ੍ਰਸ਼ਨ ਇਹ ਨਾ ਹਿੰਮਤ ਹੀ ਨਾ ਪਵੇ ਕੁਛ ਕਹਿਣ ਦੀ, ਕੁੱਤਾ ਹੈ ਕਿ ਬੁਲਾਇਆ ਕੀ ਹੈ। ਜਦੋਂ ਪੰਡਿਤਾਂ ਨੇ ਕਿਹਾ, ਫਿਰ ਵੀ ਹੁਣ ਕਰਨਾ ਤਾਂ ਪੈਣਾ ਸੀ, ਜਿਹੜਾ ਗੋਪਾਲ ਦਾਸ ਸੀ ਉਹ ਕਹਿੰਦਾ ਉਹੀ ਬਚਨ, ਕਹਿੰਦਾ ਕਿੰਗ ਪੁਸਤਕ ਅਧੀਤੰ, ਵੀ ਕਿਹੜਾ ਪੁਸਤਕ ਪੜਿਆ ਹੋਊਗਾ, ਸਭ ਨੂੰ ਪਤਾ ਸੀ ਕੁੱਤਾ ਤਾਂ ਹੈਗਾ ਇਹ। ਅੱਗੋਂ ਕੁੱਤੇ ਨੇ ਉੱਤਰ ਪਤਾ ਕੀ ਦਿੱਤਾ, ਕਹਿੰਦਾ ਸਰਵ ਪੁਸਤਕ ਅਧੀਤੰ, ਮੈਂ ਸਾਰੀਆਂ ਪੁਸਤਕਾਂ ਪੜ੍ਹਿਆ ਹੋਇਆ। ਕੁੱਤਾ ਕਹਿੰਦਾ ਅੱਡੇ ਅੱਧੇ ਤਾਂ ਬ੍ਰਾਹਮਣ ਉੱਠ ਕੇ ਨੱਠਣ ਨੂੰ ਤਿਆਰ ਹੋ ਗਏ ਵੀ ਇਹ ਕੁੱਤਾ ਥੋੜ੍ਹੀ ਖਬਰ ਹੈ ਕੀ ਬੁਲਾ ਇਹ। ਉਹ ਕਹਿੰਦਾ ਮੈਂ ਸਾਰੀਆਂ ਪੁਸਤਕਾਂ ਪੜ੍ਹਿਆ ਹੋਇਆ, ਸਾਰੀਆਂ ਅਧਿਐਨ ਕੀਤੀਆਂ ਹੋਈਆਂ। ਪੰਡਿਤਾਂ ਦੇ ਲਈ ਤਾਂ ਉੱਥੇ ਮਾਹੌਲ ਇਹੋ ਜਿਹਾ ਬਣ ਗਿਆ, ਭੈ ਭੀਤ ਐਨ ਸੁੰਨ ਹੋ ਗਈ, ਜਿਵੇਂ ਸ਼ਮਸ਼ਾਨ ਭੂਮੀ ਹੁੰਦੀ ਹੈ। ਪੰਡਿਤਾਂ ਨੂੰ ਤਾਂ ਚਿਹਰਿਆਂ ਦੇ ਰੰਗ ਬਦਲ ਗਏ। ਉਹ ਕਹਿੰਦੇ ਵੀ ਅੱਛਾ ਇਉਂ ਦੱਸ ਵੀ ਤੂੰ ਕੋਈ ਦੇਵ ਹੈ ਜਾਂ ਜਕਸ਼ ਹੈ, ਤੂੰ ਦੇਵੀ ਕੌਣ ਹੈ, ਕਿਉਂ ਤੂੰ ਆਪਣਾ ਪਰਿਚਾ ਦੇ ਸਾਨੂੰ, ਤੇ ਸਾਨੂੰ ਤਾਂ ਤੇਰੇ ਕੋਲੋਂ ਡਰ ਲੱਗ ਰਿਹਾ। ਤੋ ਇਸ ਕਰਕੇ ਇਸ ਤਰ੍ਹਾਂ ਦਾ ਜਦੋਂ ਉਹਨੇ ਵਚਨ ਕਿਹਾ ਤਾਂ ਅੱਗੋਂ ਉਹਨੇ ਉੱਤਰ ਦਿੱਤਾ, ਕਹਿੰਦੇ ਡਰਨ ਦੀ ਲੋੜ ਨਹੀਂ ਹੈ, ਡਰੋ ਨਾ ਮੇਰੇ ਕੋਲੋਂ, ਮੈਂ ਨਾ ਕੋਈ ਦੇਵਤਾ, ਨਾ ਜਕਸ਼ ਹੈ, ਨਾ ਭੂਤ ਹੈ, ਨਾ ਪ੍ਰੇਤ ਹੈ। ਇਸ ਮਹਾਤਮਾ ਨੇ ਕਹਿੰਦੇ ਫਿਰ ਇਉਂ ਦੱਸ ਵੀ ਸਾਡਾ ਭਾਈਚਾਰਾ ਕਿਹਾ ਤੈਨੂੰ, ਤੂੰ ਕੀ, ਤੂੰ ਕੁੱਤਾ ਤੇ ਅਸੀਂ ਬ੍ਰਾਹਮਣ, ਤੂੰ ਭਾਈਚਾਰਾ ਕਿਵੇਂ ਆ ਸਾਡਾ। ਤਾਂ ਉਸ ਵੇਲੇ ਸਾਧ ਸਿੰਘ ਉਹਨੇ ਫਿਰ ਉੱਤਰ ਦਿੱਤਾ, ਉਹ ਕਹਿਣ ਲੱਗਾ ਭਾਈਚਾਰਾ ਵੀ ਕਿਵੇਂ ਆ ਤੁਸੀਂ, ਜਦੋਂ ਉੱਤਰ ਮੰਗਿਆ ਉਹਨੇ। ਉਹ ਕਹਿੰਦਾ ਬੇਟਾ ਜਦੋਂ ਕੁੱਤੇ ਦੇ ਚੋਂ ਆਵਾਜ਼ ਬੇਟੇ ਦੀ ਆਈ, ਉਹ ਵੀ ਗੋਪਾਲ ਦੱਤ ਨੂੰ, ਉਹਦੀ ਤਾਂ ਸਵਾਹ ਹੋ ਗਈ ਉੱਥੇ ਵੀ ਕੁੱਤਾ ਬੇਟਾ ਕਹਿ ਰਿਹਾ। ਉਹ ਕਹਿੰਦੇ ਬੇਟਾ ਗੋਪਾਲ ਦੱਤ, ਭਾਈਚਾਰਾ ਤਾਂ ਮੈਂ ਹੋਰਾਂ ਵਾਸਤੇ ਹੋਊਂਗਾ, ਤੇਰਾ ਤਾਂ ਸਕਾ ਦਾਦਾ ਲੱਗਦਾ ਮੈਂ, ਤੂੰ ਤਾਂ ਪੋਤਰ ਹੈ ਮੇਰਾ, ਭਾਈਚਾਰਾ ਤਾਂ ਹੋਰਾਂ ਵਾਸਤੇ ਹੈ ਮੈਂ। ਉਹ ਇਹ ਸੁਣ ਕੇ ਗੋਪਾਲ ਦੱਤਾਂ ਉਹ ਚਰਚਾ ਕਰਨੀ ਭੁੱਲ ਗਈ, ਕਹਿਣ ਲੱਗਾ ਜੇ ਤੂੰ ਮੇਰਾ ਦਾਦਾ ਬਿਸ਼ਨ ਦੱਤ ਹੈ ਤਾਂ ਫਿਰ ਇਹ ਦੱਸ ਵੀ ਉਹ ਤਾਂ ਐਡਾ ਵੱਡਾ ਵਿਦਵਾਨ ਸੀ। ਕਹਿੰਦਾ ਮੈਂ ਉਹੀ ਹਾਂ, ਕਰ ਪ੍ਰਸ਼ਨ, ਮੈਂ ਤੈਨੂੰ ਉੱਤਰ ਦੇਊਂਗਾ, ਤੈਨੂੰ ਤਸੱਲੀ ਹੋਜੂ ਵੀ ਮੈਂ ਕੁੱਤਾ ਕਿਉਂ ਬਿਸ਼ਨ ਦੱਤ। ਤਾਂ ਕਹਿੰਦਾ ਫਿਰ ਕੁੱਤੇ ਦੀ ਜੂਨ ਕਿਉਂ ਮਿਲੀ ਤੁਹਾਨੂੰ। ਉਹ ਕਹਿੰਦਾ ਮੇਰਾ ਨਾਮ ਬਿਸ਼ਨ ਦੱਤ ਹੈ, ਤੂੰ ਮੇਰਾ ਲੱਗਦਾ ਪੋਤਰਾ। ਆਏ ਸਾਥੀਆਂ ਨੂੰ ਸਮੁੰਦਰ ਕਰਕੇ ਕਿਹਾ, ਕਹਿੰਦਾ ਮੈਨੂੰ ਹੁਣ ਆਪਣਾ ਫਿਕਰ ਨਹੀਂ, ਮੈਨੂੰ ਤਾਂ ਹੁਣ ਤੇਰਾ ਫਿਕਰ ਹੈ, ਕਿਉਂਕਿ ਪੋਤਰੇ ਜ਼ਿਆਦਾ ਪਿਆਰੇ ਹੁੰਦੇ ਨੇ ਦਾਦੇ ਨੂੰ, ਕਿ ਮਰ ਕੇ ਤੂੰ ਵੀ ਕੁੱਤਾ ਹੀ ਬਣੇਗਾ, ਨਹੀਂ ਤਾਂ ਜਿਹੜਾ ਕੰਮ ਮੈਂ ਕਰਦਾ ਸੀ ਉਹੀ ਤੂੰ ਕਰ ਰਿਹਾ ਹੁਣ, ਜਿਸ ਕਾਰਨ ਮੈਂ ਕੁੱਤਾ ਬਣਿਆ ਉਸੇ ਰਸਤੇ ਤੇ ਤੂੰ ਚੱਲ ਰਿਹਾ, ਕਿ ਦਾਦੇ ਵਾਲੇ ਰਸਤੇ ਤੇ ਚੱਲ ਰਿਹਾ ਤੂੰ। ਤੇ ਜਦ ਕਹਿੰਦਾ ਮੈਂ ਬਿਸ਼ਨ ਦੱਤ ਦੇ ਰੂਪ ਵਿੱਚ ਦਿਗਵਿਜੇ ਕੀਤੀ ਸੀ ਨਾ, ਦੁਨੀਆਂ ਜਿੱਤੀ ਸੀ ਮੈਂ, ਕਾਂਸੀ ਦੇ ਵਿੱਚ ਆਏ ਹਰ ਸੰਤ ਦਾ ਮਹਾਤਮਾ ਦਾ ਨਿਰਾਦਰ ਕਰਦਾ ਰਿਹਾ, ਉਹਨੂੰ ਕਹਿੰਦਾ ਸੀ ਮੇਰੇ ਨਾਲ ਸ਼ਾਸਤਰ ਅਰਥ ਕਰ, ਜਿਵੇਂ ਹੁਣ ਇਹਨਾਂ ਨੂੰ ਕਹਿ ਰਿਹਾ ਤੂੰ। ਜਿਹੜਾ ਹਾਰ ਜਾਂਦਾ ਸੀ ਉਹਦੇ ਵਸਤਰ ਲਾ ਲੈਂਦਾ ਸੀ, ਬੇਇੱਜ਼ਤ ਕਰਕੇ ਕਾਂਸੀ ਨੂੰ ਧੱਕੇ ਮਾਰ ਕੇ ਕੱਢਦਾ ਰਿਹਾ। ਅਚਾਨਕ ਇੱਕ ਪੂਰਨ ਮਹਾਂਪੁਰਸ਼ ਆ ਗਏ ਤਤਵੇ ਤੇ, ਜਦ ਮੈਂ ਉਹਨਾਂ ਨੂੰ ਵਾਰ ਵਾਰ ਕਿਹਾ, ਸਵਾ ਪਹਿਰ ਮੈਂ ਉਹਨਾਂ ਨੂੰ ਤੰਗ ਕਰਦਾ ਰਿਹਾ ਵੀ ਚਰਚਾ ਕਰੋ, ਨਹੀਂ ਥੋੜੇ ਲੀੜੇ ਲਾ ਦੇਣੇ ਨੇ ਮੈਂ। ਅਖੀਰ ਨੂੰ ਕਹਿੰਦੇ ਉਹਨੇ ਸ਼ਰਾਪ ਦੇ ਦਿੱਤਾ ਕਿ ਸਾਨੂੰ ਬ੍ਰਹਮ ਚਿੰਤਨ ਨਹੀਂ ਕਰਨ ਦਿੱਤਾ, ਸਵਾ ਪਹਿਰ ਹੋ ਗਿਆ ਤੈਨੂੰ, ਕੁੱਤੇ ਵਾਂਗੂ ਭੌਂਕਦੇ ਨੂੰ। ਵਿਘਨ ਪਾਉਣ ਵਾਲਿਆ, ਬੇਫਾਇਦਾ ਭੌਂਕਣਾ ਕੁੱਤਿਆਂ ਦਾ ਕੰਮ ਹੁੰਦਾ, ਮਨੁੱਖ ਦਾ ਨਹੀਂ। ਇਸ ਕਰਕੇ ਜਾ, ਈਸ਼ਵਰ ਤੈਨੂੰ ਕੁੱਤੇ ਦੀ ਜੂਨ ਦੇ ਦੇਵੇ, ਫਿਰ ਭੌਂਕ ਲਿਆ ਕਰੀ ਜਿੰਨਾ ਭੌਂਕਣਾ। ਕਹਿੰਦਾ ਉਦੋਂ ਦਾ ਕੁੱਤਾ ਬਣਿਆ, ਕੰਸੀ ਦੀਆਂ ਗਲੀਆਂ 'ਚ ਭੌਂਕਦਾ ਫਿਰਦਾ ਮੈਂ, ਕੀ ਫਾਇਦਾ ਹੋਇਆ ਵਿੱਦਿਆ ਪੜ੍ਹੀ ਦਾ। ਹੇ ਗੋਪਾਲ ਦੱਤ, ਉਦੋਂ ਤੋਂ ਕੰਸੀ ਦੀਆਂ ਗਲੀਆਂ ਠੋਕਰਾਂ ਬੜੀਆਂ ਖਾ ਲਈਆਂ, ਮੇਰੇ ਭਾਗ ਜਾ ਕੇ ਨਿਰੰਕਾਰ ਅੱਜ ਕੰਸੀ ਦੇ ਵਿੱਚ ਆਇਆ। ਗੁਰੂ ਨਾਨਕ ਸਰੂਪ ਇਹ ਸਾਧੂ ਨਹੀਂ ਹੈ, ਇਹ ਤਾਂ ਸੰਸਾਰ ਦਾ ਮਾਲਕ ਹੈ। ਮੇਰੀ ਮ੍ਰਿਤਕ ਦੇਹ 'ਤੇ ਦ੍ਰਿਸ਼ਟੀ ਪਾ ਕੇ ਮੇਰੀ ਕਲਿਆਣ ਕੀਤੀ ਹੈ, ਜਿੱਥੇ ਮਰੇ ਨੂੰ ਜਿੰਦ ਬਖਸ਼ੀ ਉੱਥੇ ਬੋਲਣ ਦੀ ਤਾਕਤ ਵੀ ਇਹਨਾਂ ਨੇ ਬਖਸ਼ੀ ਹੈ ਬੰਦੇ ਵਾਂਗੂ। ਕੁੱਤਾ ਕਿਤੇ ਐਂ ਬੋਲਦਾ ਹੁੰਦਾ ਜਿਵੇਂ ਮੈਂ ਬੋਲਦਾ? ਜੇ ਭਲੀ ਚਾਹੁੰਦੇ ਤਾਂ ਚਰਨ ਫੜ ਲੈ। ਬਿਸ਼ਨ ਦੱਤ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਪਸ਼ੂ ਪ੍ਰੇਤਾਂ ਨੂੰ ਤਾਰਨ ਵਾਲਿਆ, ਮੇਰੀ ਕਲਿਆਣ ਕਰ ਦਿਓ। ਤਾਂ ਗੁਰੂ ਜੀ ਨੇ ਉਸ ਕੁੱਤੇ ਨੂੰ ਸਾਧ ਸਿੰਘ ਉਹਦੀ ਦੇਹ ਛੁੜਾ ਅਤੇ ਮੁਕਤ ਕਰ ਦਿੱਤਾ। ਸਭ ਦੇ ਦੇਖਦਿਆਂ ਕੁੱਤੇ ਦੇ ਸਰੀਰ ਵਿੱਚੋਂ ਬਿਸ਼ਨ ਦੱਤ ਦੇ ਸਰੀਰ ਦਾ ਪ੍ਰਕਾਸ਼ ਹੋਇਆ, ਸਭ ਨੇ ਸਿਆਣ ਲਿਆ ਉਹਨਾਂ ਵੀ ਹਾਂ ਇਹ ਬਿਸ਼ਨ ਦੱਤ ਹੈ। ਅਤੇ ਇਸ ਕਰਕੇ ਵਿਵਾਨ ਵਿੱਚ ਬੈਠ ਕੇ ਫਿਰ ਉਹ ਬੇਕੁੰਠ ਨੂੰ ਚਲਿਆ ਗਿਆ। ਗੋਪਾਲ ਦੱਤ ਨੇ ਆਪਣੇ ਸਾਥੀਆਂ ਸਮੇਤ ਸਤਿਗੁਰਾਂ ਦੇ ਚਰਨ ਫੜੇ, ਹੰਕਾਰ ਤੋਂ ਰਹਿਤ ਹੋ ਗਿਆ, ਬੇਨਤੀ ਕੀਤੀ, ਮਹਾਰਾਜ ਮੈਂ ਵਿਦਿਆ ਦਾ ਅਭਿਮਾਨੀ ਹਾਂ, ਹੰਕਾਰ ਹੈ ਮੈਨੂੰ ਵਿਦਿਆ ਦਾ, ਤੁਹਾਡੀ ਪਛਾਣ ਇਸ ਕਰਕੇ ਨਹੀਂ ਕਰ ਸਕਿਆ ਕਿਉਂਕਿ ਵਿਦਿਆ ਦਾ ਹੰਕਾਰ ਹੀ ਇੰਨਾ ਚੜਿਆ ਸੀ ਮੈਨੂੰ। ਤੁਸੀਂ ਹੁਣ ਆਪ ਪਰਮੇਸ਼ਰ ਹੋ, ਕਿਰਪਾ ਕਰਕੇ ਦੱਸੋ ਅੰਤਸ਼ਕਰਨ ਦੀ ਸ਼ੁੱਧੀ ਕਿਵੇਂ ਹੋਵੇ। ਠਾਕਰਾਂ ਦੀ ਮੂਰਤ ਦਾ ਪੂਜਨ, ਵੇਦਾਂ ਦੀ ਤਾਂ ਪੜ੍ਹਨਾ, ਇਹ ਤਾਂ ਮੈਂ ਕਰਦਾ ਹੀ ਰਿਹਾ, ਇਸ ਤਰ੍ਹਾਂ ਕਰਨ ਨਾਲ ਮੇਰੀ ਕਲਿਆਣ ਹੋ ਜਾਏਗੀ ਕਿ ਨਹੀਂ? ਜੋ ਮੈਂ ਕਰ ਰਿਹਾ, ਠਾਕਰਾਂ ਦੀ ਮੈਂ ਇਸ਼ਨਾਨ ਕਰਾਉਣਾ, ਉਹਨਾਂ ਦੁੱਧ ਚੜਾਉਣਾ, ਭੋਗ ਲਵਾਉਣਾ, ਅਤੇ ਮੈਂ ਸੰਧਿਆ ਤਰਪਣ ਗਾਇਤਰੀ ਕਰਦਾ, ਤਾਂ ਗੁਰੂ ਸਾਹਿਬ ਜੀ ਨੇ ਫਿਰ ਉਸ ਵੇਲੇ ਪਾਵਨ ਸ਼ਬਦ ਉਚਾਰਨ ਕੀਤਾ ਅਤੇ ਇਹ ਮਹੱਲਾ ਜਿਹੜਾ ਹੈ, ਮਹੱਲਾ ਕਹਿਤਾ ਸੀ, ਦੁਬਾਰੇ ਬੋਲਦੇ ਕੋਈ ਨਹੀਂ,
ਮਹੱਲਾ ਪਹਿਲਾ।
ਉਸ ਵੇਲੇ ਫਿਰ ਮਹਾਰਾਜ ਸਾਹਿਬ ਨੇ ਇਹ ਮਹੱਲਾ ਉਚਾਰਨ ਕੀਤਾ। ਇਹਦੇ ਪਾਠ ਦੇ ਭੇਦ ਨ, ਕਿਉਂਕਿ ਜਿੱਥੇ ਇਹ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਦੇ 470 ਅੰਗ ਦੇ ਉੱਤੇ, ਆਸਾ ਦੀ ਵਾਰ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਸੁਸ਼ੋਭਿਤ ਹੈ, ਉਸੇ 1353 ਦੇ ਉੱਤੇ, 1353 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਕਿਰਤੀ ਸਲੋਕਾਂ ਦੇ ਵਿੱਚ ਵੀ ਇਹ ਸ਼ਬਦ ਦੁਬਾਰੇ ਆਏਗਾ, ਪਰ ਉਹਦੇ 'ਚ ਘੱਟੋ ਘੱਟ ਜੀ 12 ਭੇਦ ਨ, ਆਪਸ ਵਿੱਚ ਹੀ 12 ਪਾਠ ਨੇ ਜਿਹੜੇ ਥੋੜੇ ਥੋੜੇ ਅੰਤਰੇ ਨੇ ਉਹਦੇ। ਉਹ ਕੀ ਅੰਤਰੇ ਹੈ ਉਹਦੇ ਵਿੱਚ? ਇੱਕ ਤਾਂ ਇਹਦੇ 'ਚ ਪਹਿਲਾਂ ਪੜ ਪੁਸਤਕ ਸੰਧਿਆ ਵਾਦਨ, ਇਹ ਜਿਹੜੀ ਹੈ ਨਾ ਪਹਿਲਾ ਸ਼ਬਦ ਹੈ, ਹੁਣ ਆਪਾਂ ਪਹਿਲਾਂ ਇਹਦੀ ਵਿਚਾਰ ਕਰ ਲਈਏ, ਅਰਥਵਾਦ 'ਚ ਹੋਣਗੇ। ਜਿਹੜਾ ਪੜ ਸ਼ਬਦ ਹੈ ਅਤੇ ਉੱਥੇ ਸਹਿਸਕ੍ਰਿਤੀ ਸਲੋਕਾਂ 'ਚ ਜਿਹੜਾ ਆਏਗਾ, ਉੱਥੇ ਰਾੜੇ ਦੇ ਹੇਠਾਂ ਹਲੰਤ ਲੱਗੀ ਹੋਏਗੀ, ਉੱਥੇ ਪੜ ਆਏਗਾ, ਇੱਥੇ ਪੜ ਹੈ। ਜਿੱਥੇ ਪੁਸਤਕ ਲਿਖਿਆ ਹੈ ਇੱਥੇ ਤੱਤਾ ਹੈਗਾ ਸਾਬਤ, ਤੱਤਾ ਪੂਰੇ ਅੱਖਰਾਂ ਦਾ ਹੈ, ਅਤੇ ਉੱਥੇ ਤੱਤਾ ਜਿਹੜਾ ਪੈਰ 'ਚ ਲੱਗੂਗਾ। ਅਤੇ ਜਿਹੜੇ ਅੱਗੇ ਨੇ ਸੰਧਿਆ ਵਾਦੰਗ, ਇਹਨਾਂ ਅੱਖਰਾਂ 'ਚ ਕੋਈ ਫਰਕ ਨਹੀਂ, ਇਹ ਤੁਕ ਉਸ ਤਰ੍ਹਾਂ ਆਊਗੀ। ਇਸ ਤੋਂ ਅੱਗੇ ਸਿਲ ਪੂਜਸ ਬਗਲ ਸਮਾਦੰਗ, ਇਹ ਤੁਕ ਵੀ ਉਸੇ ਤਰ੍ਹਾਂ ਆਏਗੀ ਜਿਸ ਤਰ੍ਹਾਂ ਆਸਾ ਦੀ ਵਾਰ ਦੇ ਵਿੱਚ ਹੈ, ਸੰਸਕ੍ਰਿਤੀ ਸਲੋਕਾਂ 'ਚ ਵੀ ਐਵੇਂ ਆਊਗੀ। ਅਤੇ ਮੁੱਖ ਝੂਠ ਵਿਭੂਖਣ ਸਾਰੰਗ, ਜਿਹੜਾ ਵਿਭੂਖਣ ਹੈ ਇੱਥੇ ਤਾਂ ਆਸਾ ਦੀ ਵਾਰ ਤਾਂ ਹੈ ਨਾਣੇ ਦੇ ਨਾਲ, ਅਤੇ ਉੱਥੇ ਆਊਗਾ ਨੰਨੇ ਦੇ ਨਾਲ। ਵਿਭੂਖਣ ਉੱਥੇ ਨੰਨਾ, ਇੱਥੇ ਨਾਣਾ, ਇਹ ਭੇਦ ਹੋ ਗਿਆ। ਤ੍ਰੈਪਾਲ ਤਿਹਾਲ ਵਿਚਾਰੰਗ, ਇਹ ਪੰਕਤੀਆਂ ਇੱਥੇ ਵੀ ਉਸੇ ਤਰ੍ਹਾਂ, ਸੰਸਕ੍ਰਿਤ ਵੀ ਉਸੇ ਤਰ੍ਹਾਂ ਆਉਣਗੀਆਂ। ਇਸ ਤੋਂ ਅੱਗੇ ਹੈ ਗੱਲ ਮਾਲਾ ਤਿਲਕ ਲਿਲਾਟਮ, ਜਿਹੜਾ ਤਿਲਕ ਹੈ ਇੱਥੇ ਆਸਾ ਦੀ ਵਾਰ ਦੇ ਕੱਕੇ ਨੂੰ ਔਂਕੜ ਲੱਗਿਆ ਹੋਇਆ ਹੈ, ਸਹਿਸਕ੍ਰਿਤੀ ਦੇ ਵਿੱਚ ਕੱਕੇ ਨੂੰ ਔਂਕੜ ਨਹੀਂ ਹੈ, ਇਹ ਭੇਦ ਹੈ। ਅਤੇ ਇਸ ਕਰਕੇ ਅੱਗੇ ਹੈ ਦੋਏ ਧੋਤੀ ਵਸਤਰ ਕਪਾਟਮ, ਇਹਦੇ ਵਿੱਚ ਕੋਈ ਅੰਤਰਾ ਨਹੀਂ, ਇਹ ਉੱਥੇ ਵੀ ਇਹੀ ਪਾਠ ਹੈ, ਇੱਥੇ ਵੀ ਇਹੀ ਹੈ। ਇਸ ਤੋਂ ਅੱਗੇ ਜੇ ਜਾਣਸ ਬ੍ਰਹਮੰ ਕਰਮੰ, ਅਤੇ ਉੱਥੇ ਸਹਿਸਕ੍ਰਿਤੀ ਦੇ ਵਿੱਚ ਜੋ ਪਾਠ ਆਊਗਾ। ਅਤੇ ਅੱਗੇ ਜਿਹੜਾ ਜਾਣਸ ਹੈ, ਅਤੇ ਇੱਥੇ ਜਾਣਸ ਹੈ ਨਾਣੇ ਦੇ ਨਾਲ ਆਸਾ ਦੀ ਵਾਰ 'ਤੇ, ਉੱਥੇ ਨੰਨੇ ਦੇ ਨਾਲ ਹੈਗਾ ਜਾਣਸ।
ਬ੍ਰਹਮ ਕਰਮ ਉਹ ਅੱਖਰ ਉਹੀ ਨਾ। ਤੇਸਾ ਫੋਕਟ ਨਿਸ਼ਚੋ ਕਰਮ, ਜਿਹੜਾ ਸਭ ਪਾਠ ਹੈ ਇੱਥੇ ਭੱਬੇ ਨੂੰ ਸਿਹਾਰੀ ਲੱਗੀ ਹੋਈ ਹੈ ਅਤੇ ਉੱਥੇ ਸਿਹਾਰੀ ਨਹੀਂ ਹੈ, ਉੱਥੇ ਸਭ ਮੁਕਤੇ ਅੱਖਰ ਨੂੰ। ਇੱਥੇ ਆਇਆ ਜਿਹੜਾ ਨਿਸ਼ਚੋ ਕਰਮ, ਉੱਥੇ ਆਏਗਾ ਨਿਸ਼ਚੈ, ਉੱਥੇ ਦਲਾਂ ਹੈ, ਇੱਥੇ ਊੜੇ ਨੂੰ ਔਂਕੜ ਲੱਗਿਆ। ਇਹ ਵੀ ਭੇਦ ਹੈ। ਤੇ ਇਹ ਕਹੋ ਨਾਨਕ ਨਿਸ਼ਚੋ ਧਿਆਵ ਹੈ, ਤੇ ਜਿਹੜਾ ਸੰਸਕ੍ਰਿਤ ਵਿੱਚ ਹੈ ਉੱਥੇ ਨਿਸ਼ਚੋ ਸੱਸਾ ਲੱਗਿਆ ਤੇ ਚੱਚੇ ਨੂੰ ਜਿਹੜਾ ਕਨੌੜਾ ਲੱਗਿਆ ਹੋਇਆ। ਇਹਦੇ ਨਾਲ ਇਹ ਧਿਆਵ ਹੈ ਜਿਹੜਾ ਹੈ ਵਾਹਵਾ ਪੂਰਾ ਹੈ, ਤਾਂ ਦੇ ਨੂੰ ਸਿਹਾਰੀ ਤੇ ਉੱਥੇ ਫਿਰ ਪੈਲ ਦੇ ਵਿੱਚ ਜਈ ਹੈ ਸੰਸਕ੍ਰਿਤੀ ਦੇ ਵਿੱਚ, ਤਾਂ ਇੱਥੇ ਆੜਾ ਲੱਗਿਆ ਹੋਇਆ ਆਸਾ ਜੀ ਧਿਆਵ ਹੈ, ਉੱਥੇ ਧਿਆਵ ਹੈ। ਇਸ ਪ੍ਰਕਾਰ ਇਹ ਅਹਿਸਾਸ ਸੀ ਐੜੇ ਦਾ ਤੇ ਅੱਧੇ ਜਈਏ ਦਾ ਅੰਤਰ ਆ ਗਿਆ। ਫਿਰ ਜਿਹੜੀ ਅਖੀਰਲੀ ਪੰਕਤੀ ਹੈ, ਬਿਨ ਸਤਿਗੁਰ ਬਾਟ ਨਾ ਪਾਵੇ, ਬਿਨ ਇੱਥੇ ਨਾਣੇ ਨਾਲ ਆਸਾ ਦੀ ਵਾਰ ਦੇ ਵਿੱਚ ਜਿੱਥੇ ਆਪਾਂ ਹੁਣ ਇਸ ਵੇਲੇ ਵਿਚਾਰ ਕਰ ਰਹੇ ਹਾਂ ਤੇ ਉੱਥੇ ਨੰਨੇ ਨਾਲ ਹੈ। ਸਤਿਗੁਰ ਸ਼ਬਦ ਉਸੇ ਤਰ੍ਹਾਂ ਜਿਹੜਾ ਬਾਟ ਹੈ ਤੇ ਸੰਸਕ੍ਰਿਤੀ ਬੱਬੇ ਨਾਲ ਆਏਗਾ ਬਾਟ, ਇੱਥੇ ਆਏਗਾ ਵਾਹਵੇ ਨਾਲ ਬਾਟ, ਨਾ ਪਾਵੇ, ਬਾਕੀ ਦੇ ਅੱਖਰ ਉਹੀ ਨੇ। ਇਹ ਤਾਂ ਹੈ ਇਸ ਦੇ ਪਾਠ ਦੇ ਭੇਦ ਨੇ। ਇਹ ਜਿਵੇਂ ਪਹਿਲਾਂ ਆਸਾ ਦੀ ਵਾਰ ਦੇ ਵਿੱਚ ਪਹਿਲਾਂ ਵੀ ਸ਼ਬਦ ਆ ਚੁੱਕਾ ਹੈ, ਤੇ ਜਦੋਂ ਰਹਿ ਰਸ ਦੇ ਅਰਥ ਹੋਏ ਸੀ ਉਦੋਂ ਸਾਰਿਆਂ ਸ਼ਬਦਾਂ ਦੇ ਲਗਭਗ ਜਿਹੜੇ ਭੇਦ ਸੀ ਵੀ ਆਸਾ ਰਾਗ ਚ ਉੱਥੇ ਅੱਗੇ ਚੱਲ ਕੇ ਆਹ ਆਊਗਾ, ਜਦੋਂ ਆਸਾ ਰਾਗ ਚ ਆਏ ਉੱਥੇ ਵੀ ਦੱਸੇ, ਪਿੱਛੇ ਵੀ ਦੱਸੇ। ਇਹ ਪਾਠਾਂ ਦੇ ਭੇਦ ਸਨ। ਹੁਣ ਆਓ ਇਹਦੇ ਅਰਥਾਂ ਦੀ ਜਿਹੜੀ ਵਿਚਾਰ ਹੈ। ਹਾਂਜੀ ਬੋਲੋ।
ਪੜ ਪੁਸਤਕ ਸੰਧਿਆ ਬਾਦਨ,
ਕਹਿੰਦੇ ਪੁਸਤਕਾਂ ਦਾ ਜਿਹੜਾ ਪੜ੍ਹਨਾ ਹੈ ਜਾਂ ਫਿਰ ਸੰਧਿਆ ਜਿਹੜੀਆਂ ਕਰਨੀਆਂ ਨੇ, ਸੰਧਿਆ ਸੰਧੀ ਕਾਲ ਦਾ ਨਾਮ ਹੈ ਜਿਹੜਾ ਸਮਾਂ ਸੰਤ ਜੁੜਦਾ ਹੁੰਦਾ। ਸੰਧੀ ਕਾਲ ਕਰਨੀ ਉਹ ਮਤਲਬ ਜਿਵੇਂ ਸੂਰਜ ਦੇ ਚੜ੍ਹਨ ਤੇ ਰਾਤ ਖਤਮ ਹੋਣ ਦਾ ਸਮਾਂ ਹੁੰਦਾ, ਸੂਰਜ ਚੜ੍ਹਦਾ ਹੁੰਦਾ, ਉਹ ਸੰਧੀ ਕਾਲ ਹੈ ਸਵੇਰ ਦਾ ਵੇਲਾ। ਦੁਪਹਿਰ ਦੇ ਵੇਲੇ ਸੂਰਜ ਢਾਲੇ ਪੈਂਦਾ ਤੇ ਪੂਰਬ ਵਾਲੇ ਪਾਸੇ ਤੋਂ ਮੰਦ ਕਾਲ ਦਾ ਹੋ ਗਿਆ ਤੇ ਫਿਰ ਉਹ ਪੱਛਮ ਵਾਲੇ ਪਾਸੇ ਨੂੰ ਜਾਣਾ। ਇਹ ਦੁਪਹਿਰ ਦੀ ਸੰਧਿਆ ਮੰਨਦੇ ਹੈ ਤੇ 12 ਵਜੇ ਦੇ ਕਰੀਬ, ਜੋ ਬਾਅਦ ਸੂਰਜ ਪੱਛਮ ਦੀ ਤਰਫ ਨੂੰ ਜਾਣ ਲੱਗ ਜਾਂਦਾ। ਤੇ ਇਸ ਕਰਕੇ ਦੁਪਹਿਰ ਦੀ ਸੰਧਿਆ ਸੂਰਜ ਛਿਪ ਜਦੋਂ ਛਿਪ ਜਾਵੇ ਤਾਂ ਰਾਤ ਦੀ ਸੰਧਿਆ ਹੁੰਦੀ ਹੈ। ਦਿਨ ਖਤਮ ਹੋ ਰਿਹਾ, ਰਾਤ ਪੈ ਰਹੀ ਹੈ, ਇਹ ਰਾਤ ਦੀ ਸੰਧਿਆ ਹੋ ਗਈ। ਇਹ ਤਿੰਨ ਸੰਧਿਆ ਹਿੰਦੂ ਮਤ ਦੇ ਵਿੱਚ। ਇਸ ਕਰਕੇ ਪੜ ਪੁਸਤਕ ਸੰਧਿਆ ਵਾਦਨ, ਕਹਿੰਦੇ ਤੁਸੀਂ ਇਸ ਪ੍ਰਕਾਰ ਪੁਸਤਕਾਂ ਦਾ ਪੜ੍ਹਨਾ ਕਰਦੇ ਹੋ। ਸੰਧੀ ਕਾਲ ਕਰਨੀ ਜਿਵੇਂ ਕਿਸੇ ਦੇ ਨਾਲ, ਫਿਰ ਵਾਦਨ ਚਰਚਾ ਕਰਨੀ, ਕਿਉਂਕਿ ਚਰਚਾ ਕਰਨ ਤਾਂ ਆ ਹੀ ਸੀ ਮਹਾਰਾਜ ਦੇ ਕੋਲ। ਪੁਸਤਕਾਂ ਦਾ ਪੜ੍ਹਨਾ, ਤ੍ਰੈ ਕਾਲ ਸੰਧੀ ਕਾਲ ਕਰਨੀ, ਇਹ ਸਭ ਵਾਦਨ ਵਿਅਰਥ ਹੀ ਹੈ ਤੁਹਾਡਾ, ਕਿਉਂਕਿ ਤੁਸੀਂ ਭਜਨ ਸਿਮਰਨ ਹੀ ਕਰਦੇ।
ਸਿਲ ਪੂਜਸ ਬਗਲ ਸਮਾਧਨ,
ਸਿਲ ਨਾਮ ਹੈ ਪੱਥਰ ਦਾ, ਪੱਥਰ ਦੀ ਮੂਰਤੀ ਦਾ ਪੂਜਨ ਕਰਦੇ ਹੋ, ਪੂਜਾ ਕਰਦੇ ਹੋ ਉਸਦੀ। ਸਿਲ ਗੰਡਕਾ ਨਦੀ ਦੇ ਪੱਥਰ, ਕਿਉਂਕਿ ਸਰਾਫ ਹੋ ਗਿਆ ਬਿਰੰਦਾ ਰਾਕਸ਼ਣੀ ਦਾ, ਜਿਹਦੇ ਨਾਂ ਤੇ ਜਲੰਧਰ ਸ਼ਹਿਰ ਵਸਿਆ ਹੋਇਆ। ਇਹ ਜਲੰਧਰੀ ਦੈਤ ਸੀ, ਇਹਦੇ ਘਰ ਵਾਲੀ ਸੀ ਬਿਰਿੰਦਾ, ਤੇ ਉਹਦੀ ਕਹਾਣੀ ਆਉਂਦੀ ਹੈ ਵੀ ਉਹ ਸਤਪ੍ਰਤਗੀ ਹੋਣ ਕਰਕੇ ਮਰ ਨਹੀਂ ਸੀ ਰਿਹਾ ਰਾਕਸ਼। ਸਾਰੇ ਦੇਵਤਿਆਂ ਨੇ ਭਗਵਾਨ ਵਿਸ਼ਨੂੰ ਦੇ ਚਰਨ ਫੜੇ, ਉਹਨਾਂ ਨੇ ਫਿਰ ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਉਹਦਾ ਸਤ ਭੰਗ ਕੀਤਾ ਸੀ। ਜਦੋਂ ਉਹਨੂੰ ਪਤਾ ਲੱਗਿਆ ਉਹਨੇ ਸਰਾਫ ਦੇ ਦਿੱਤਾ ਕਿ ਜਾ ਪੱਥਰ ਬਣ, ਤੇ ਉਹਨੇ ਫਿਰ ਭਗਵਾਨ ਵਿਸ਼ਨੂੰ ਨੇ ਕਹਿੰਦੇ ਤੂੰ ਵੀ ਤੁਲਸੀ ਬਣੇਗੇ। ਤੁਲਸੀ ਦਾ ਤੇ ਇਹਦਾ ਤਾਂ ਮੇਲ ਕਰਦੇ ਆ ਭਾਈ ਮੰਦਰਾਂ ਦੇ ਅੰਦਰ, ਗੰਡਕਾ ਨਦੀ ਦੇ ਅੰਦਰ ਪੱਥਰ ਨਿਕਲਦਾ, ਜੇ ਤਾਂ ਹੋਵੇ ਚਿੱਟਾ ਤਾਂ ਕਾਲੀ ਧਾਰੀ ਹੁੰਦੀ ਹੈ, ਕਹਿੰਦੇ ਭਗਵਾਨ ਦੇ ਜਨੇਊ ਪਾਇਆ ਹੈ। ਜੇ ਕਾਲੇ ਰੰਗ ਦਾ ਹੋਵੇ, ਚਿੱਟੇ ਰੰਗ ਦੀ ਧਾਰੀ ਹੋਵੇ, ਕਹਿੰਦੇ ਭਗਵਾਨ ਨੇ ਜਨੇਊ ਪਾਇਆ। ਇਸ ਤਰ੍ਹਾਂ ਦੀ ਇਹ ਵਿਚਾਰ ਹੈ। ਕਹਿੰਦੇ ਤੁਸੀਂ ਸਿਲ ਪੂਜਸ, ਉਹਦਾ ਪੂਜਨ ਕਰਦੇ ਹੋ, ਇਹ ਕੋਈ ਰੱਬ ਦਾ ਪੂਜਨ ਥੋੜਾ ਹੋ ਗਿਆ, ਪੱਥਰ ਦੀ ਪੂਜਾ। ਬਗਲ ਸਮਾਧਨ, ਫਿਰ ਸਮਾਧੀ ਜਿਹੜੀ ਤੁਸੀਂ ਲਾਉਂਦੇ ਹੋ, ਤੁਹਾਡੀ ਸਮਾਧੀ ਤੇ ਬਗਲੇ ਦੀ ਸਮਾਧੀ ਦਾ ਕੋਈ ਫਰਕ ਤਾਂ ਹੈ ਨਹੀਂ। ਜਿਹੜਾ ਬਗਲਾ ਹੈ ਉਹ ਅੱਖਾਂ ਬੰਦ ਕਰ ਲੈਂਦਾ, ਕਾਹਦੇ ਵਾਸਤੇ ਕਰਦਾ? ਉਹਦਾ ਧਿਆਨ ਇਹ ਹੁੰਦਾ ਵੀ ਕੋਈ ਮੱਛੀ ਕੋਈ ਡੱਡੀ ਉਹਦੇ ਡੀਕੇ ਆ ਜਾਏ, ਘੜਪਦੇ ਕੇ ਫੜ ਲੈਂਦਾ ਉਸੇ ਵੇਲੇ। ਤੁਸੀਂ ਵੀ ਪਦਾਰਥਾਂ ਵਾਸਤੇ ਕਰਦੇ ਹੋ, ਤੇ ਇਸ ਕਰਕੇ ਬਗਲੇ ਦੀ ਤਰ੍ਹਾਂ ਸਮਾਧਨ ਸਮਾਧੀ ਲਾ ਕੇ ਬੈਠਣਾ, ਬਗਲੇ ਦੇ ਨਿਆਏ ਤੇ ਕਿਨਾਰੇ ਸਮਾਧੀਆਂ ਲਾ ਕੇ ਬੈਠਣਾ, ਪਰ ਪਰਮੇਸ਼ੁਰ ਦੀ ਭਗਤੀ ਵਿੱਚ ਨਾ ਟਿਕਣਾ। ਤੇ ਇਹ ਬਗਲਿਆਂ ਵਾਲੀ ਸਮਾਧੀ ਹੈ ਤੁਹਾਡੀ, ਇਸ ਕਰਕੇ ਬਗਲੇ ਦਾ ਨਾਂ ਲੈ ਕੇ ਬਗਲ ਸਮਾਧਨ, ਉਹਦੇ ਵਰਗੀ ਸਮਾਧੀ ਹੈ।
ਪਦਾਰਥਾਂ ਵਾਸਤੇ ਲਿਆਉਂਦੇ ਹਾਂ ਜਾਂ ਪਖੰਡ ਕਰਨ ਵਾਸਤੇ, ਲੋਕਾਂ ਦੇ ਮੱਥੇ ਟਿਕਾਉਣ ਵਾਸਤੇ। ਇਸ ਕਰਕੇ
ਮੁੱਖ ਝੂਠ ਬੇਭੂਖਣ ਸਾਰੰਗ,
ਮੁੱਖ ਮੂੰਹ ਤੋਂ ਝੂਠ ਕੂੜ ਬੋਲਣਾ, ਕੂੜ ਬੋਲ ਮਰਦਾਰ ਖਾਏ ਅਵਰੇ ਨੂੰ ਸਮਝਾਵਣ ਜਾਏ। ਫਿਰ ਮੁੱਖ ਝੂਠ ਬਿਭੂਖਣ ਸਾਰੰਗ, ਉਹ ਝੂਠ ਬੋਲ ਕੇ ਸੋਨੇ ਦੀ ਤਰ੍ਹਾਂ ਜਿਹੜੇ ਬਿਭੂਖਣ ਗਹਿਣਿਆਂ ਵਾਂਗ ਸਾਰੰਗ ਸ੍ਰੇਸ਼ਟ ਬਣਾ ਕੇ ਵਿਖਾਉਣਾ, ਜਿਵੇਂ ਸੁਨਾਰਾ ਸੋਨੇ ਦੇ ਗਹਿਣਿਆਂ ਨੂੰ ਚੰਗੀ ਤਰ੍ਹਾਂ ਨਕਲੀ ਗਹਿਣੇ ਨੂੰ ਮਲੰਮਾ ਚਾੜ ਕੇ ਨਾ ਵਿਖਾ ਦਿੰਦਾ ਵੀ ਇਹ ਸੋਨੇ ਦੇ ਹੀ ਨਾ, ਇਸ ਤਰ੍ਹਾਂ ਦਾ ਤੁਸੀਂ ਝੂਠ ਬੋਲਦੇ ਹੋ, ਝੂਠ ਨੂੰ ਸੱਚ ਕਰਕੇ ਵਿਖਾਉਂਦੇ ਹੋ। ਉਹਦੀ ਉਹ ਕਹਾਣੀ ਵੀ ਆਉਂਦੀ, ਕਹਿੰਦੇ ਜਿਵੇਂ ਇੱਕ ਪੁਰਖ ਸੀ, ਉਹ ਦੂਸਰੇ ਨੂੰ ਕਹਿਣ ਲੱਗਾ ਵੀ ਮੈਂ ਰਾਜੇ ਦੇ ਦਰਬਾਰ ਵਿੱਚ ਜਾਊਂਗਾ, ਉੱਥੇ ਮੈਂ ਪੂਰਾ ਝੂਠ ਬੋਲੂੰਗਾ। ਉਹ ਦੂਸਰਾ ਕਹਿੰਦਾ ਵੀ ਤੂੰ ਜਿਹਾ ਜਿਹਾ ਵੀ ਝੂਠ ਬੋਲੇਗਾ ਮੈਂ ਉਹਨੂੰ ਸੱਚ ਕਰਕੇ ਦਿਖਾ ਦੂੰ। ਦੋਨਾਂ ਦੀ ਮਿੱਤਰਤਾ ਸੀ। ਕਹਿੰਦੇ ਚੱਲ, ਦੋਵੇਂ ਰਾਜੇ ਦਰਬਾਰ ਚ ਗਲੇ ਤੇ ਪਹਿਲਾਂ ਮੂੰਹੋਂ ਝੂਠ ਬੋਲ ਕੇ, ਜਿਹੜਾ ਸੀ ਪਹਿਲਾਂ ਉਹਦਾ ਭਾਈ ਜਿਹਨੇ ਕਿਹਾ ਸੀ ਵੀ ਮੈਂ ਝੂਠ ਬੋਲੂੰਗਾ, ਉਹ ਮੂੰਹੋਂ ਝੂਠ ਬੋਲ ਕੇ ਕਹਿਣ ਲੱਗਿਆ ਮਹਾਰਾਜ ਅੱਜ ਮੈਂ ਇੱਕ ਅਚਰਜ ਕੌਤਕ ਬੜਾ ਦੇਖਿਆ। ਰਾਜਾ ਕਹਿੰਦਾ ਕੀ ਵੇਖਿਆ? ਕਹਿੰਦਾ ਜੀ ਮੈਂ ਇੱਕ ਕਬੂਤਰ ਦੇਖਿਆ ਜਿਸ ਵਕਤ ਸ਼ਿਕਾਰੀ ਨੇ ਮਾਰਿਆ ਨਾ ਗਲੀਲਾ, ਉਸਦੇ ਗਲੀਲਾ ਮਾਰਨ ਦੇ ਕਬੂਤਰ ਦਰਖਤ ਦੇ ਉੱਪਰੋਂ ਡਿੱਗ ਪਿਆ, ਡਿੱਗਦਿਆਂ ਹੀ ਰਿੱਝ ਕੇ ਭੁੱਜ ਕੇ ਕਬਾਬ ਬਣ ਗਿਆ। ਤੇ ਰਾਜੇ ਦੀ ਜਿੰਨੀ ਸਭਾ ਬੈਠੀ ਕਹਿੰਦਾ ਝੂਠਾ ਨਾ ਹੋਵੇ ਕਿਸੇ ਜਹਾਨ ਦਾ, ਝੂਠ ਝੂਠ ਕਹਿੰਦਾ ਐਵੇਂ ਗਲਤ ਬੋਲਦਾ, ਇਹ ਤਾਂ ਹੋ ਹੀ ਨਹੀਂ ਸਕਦੀ ਗੱਲ। ਉਹ ਦੂਸਰਾ ਕਹਿੰਦਾ ਭਾਈ ਗੱਲ ਸੁਣੋ। ਉਹ ਕਹਿਣ ਲੱਗਾ ਕਹਿੰਦਾ ਹਜ਼ੂਰ ਮੈਂ ਦੱਸਦਾ ਝੂਠ ਨਹੀਂ ਬੋਲਿਆ ਨੇ। ਉਹ ਕਹਿੰਦਾ ਮੈਂ ਵੇਖਿਆ ਵੀ ਤੁਹਾਨੂੰ ਦੱਸਦਾ ਜਦੋਂ ਕਬੂਤਰ ਨੇ, ਉਹ ਜਿਹੜਾ ਕਬੂਤਰ ਸੀ ਨਾ, ਕਬੂਤਰ ਦੇ ਸ਼ਿਕਾਰੀ ਨੇ ਜਦੋਂ ਗਲੀਲਾ ਮਾਰਿਆ, ਕਬੂਤਰ ਦੇ ਉਸ ਵੇਲੇ ਰੋੜ ਖਾਧੇ ਹੋਏ ਸੀ, ਉਹ ਲੋਹੇ ਦੇ ਨਾਲ ਰਗੜ ਵੱਜ ਕੇ ਨਾ ਕਹਿੰਦਾ ਕੱਸ ਕੇ ਅੱਗ ਪੈਦਾ ਹੋ ਗਈ। ਅੱਗ ਪੈਦਾ ਹੋਣ ਦੇ ਨਾਲ ਥੱਲੇ ਰੂਈ ਦਾ ਘਾਹ ਪਿਆ ਸੀ, ਬਰੀਕ ਜਿਹਾ ਹੁੰਦਾ ਰੂੰ ਵਰਗਾ ਹੀ, ਉਹ ਰੂਈ ਬੂਈ ਉਹਦੀ ਅੱਗ ਵਿੱਚ ਕਬੂਤਰ ਡਿੱਗ ਪਿਆ, ਕਹਿੰਦੇ ਉੱਥੇ ਸੁੱਲ ਗਿਆ, ਕਹਿੰਦੇ ਉਹ ਪੜਥਾ ਬਣ ਗਿਆ। ਕਹਿੰਦਾ ਇਹ ਝੂਠ ਕੇ, ਉਹ ਮੂੰਹੋਂ ਝੂਠ ਬੋਲ ਕੇ, ਉਹ ਸਾਰੇ ਕਹਿੰਦੇ ਹਾਂ ਵੀ ਸੱਚ ਹੈ ਵੀ ਐਂ ਤਾਂ ਹੋ ਸਕਦਾ, ਝੂਠ ਬੋਲ ਕੇ ਨਕਲੀ ਗਹਿਣੇ ਦੀ ਮਲੰਮਾ ਚਾੜ ਕੇ ਸੋਨਾ ਬਣਾ, ਤੁਸੀਂ ਕਹੇ ਪਿੰਡ ਤੋਂ ਇਉਂ ਕਰਦੇ ਹੋ ਤੁਸੀਂ, ਝੂਠ ਬੋਲ ਬੋਲ ਕੇ ਉਹਨੂੰ ਫਿਰ ਪਾਣ ਚੜ੍ਹਦੇ ਹੋ। ਤੇ ਅੱਗੇ ਦੱਸਦੇ ਹਨ
ਤ੍ਰੈਪਾਲ ਤਿਹਾਲ ਵਿਚਾਰੰ,
ਹੇ ਪੰਡਿਤ ਜੀ ਤ੍ਰੈਪਾਲ ਤਿੰਨਾਂ ਲੋਕਾਂ ਦਾ ਪ੍ਰਤੀਪਾਲ ਕੌਣ ਹੈ? ਵਾਹਿਗੁਰੂ। ਤੇਰੀ ਤਿਹਾਲ ਤ੍ਰੈ ਕਾਲ ਦੇ ਵਿੱਚ, ਤੇ ਹਾਲ ਮਤਲਬ ਇਹ ਤ੍ਰੈ ਕਾਲ ਦੇ ਵਿੱਚ ਹਾਲਤ ਨੂੰ ਵਿਚਾਰੰਗ ਵਿਚਾਰ ਰਿਹਾ ਹੈ, ਕਿਹੋ ਜਿਹਾ ਪਖੰਡ ਕਰਦਾ, ਤੇ ਜਾਂ ਫਿਰ ਤ੍ਰੈਪਾਲ ਤਿਹਾਲ ਵਿਚਾਰੰਗ। ਤ੍ਰੈਪਾਲ ਤਿੰਨ ਪਦਾਂ ਜਾਣੇ ਪਾਲਾਂ ਵਾਲੀ ਇਹ ਤ੍ਰਿਪਦਾ, ਅੱਠ ਅੱਠ ਅੱਖਰ ਨੇ ਜਿਹੜੇ, ਅੱਠ ਤੀਆ ਚੌਵੀ, ਗਾਇਤਰੀ ਮੰਤਰ 24 ਅੱਖਰਾਂ ਦਾ, ਕੁਝ ਹੋਰ ਅੱਖਰ ਮਿਲਾ ਕੇ ਨੇ, ਚਲੋ 32 ਬਣਾ ਲਏ। ਤਿਹਾਲ ਤਿੰਨਾਂ ਸਮਿਆਂ, ਭੂਤਕਾਲ ਵਰਤਮਾਨ ਭਵਿੱਖਤ ਆਦਿ, ਇਹਨਾਂ 'ਚ ਵਿਚਾਰਦਾ ਰਹਿੰਦਾ ਤੂੰ। ਤ੍ਰੈਪਾਲ ਤ੍ਰਿਪਦਾ ਗਾਇਤਰੀ, ਤਿੰਨ ਪਦਾਂ ਵਾਲੀ ਜਿਹੜੀ ਗਾਇਤਰੀ ਹੈ, ਤਿੰਨ ਪਦਾਂ ਵਾਲੀ ਇਹ ਗਾਇਤਰੀ ਮੰਤ ਤੂੰ ਬ੍ਰਹਮਣ ਸੰਧਿਆ ਵੇਲੇ ਬੜੇ ਪ੍ਰੇਮ ਨਾਲ ਪੜ੍ਹਦੇ ਆ, ਕਿਉਂਕਿ ਉਹਨਾਂ ਦਾ ਭਰੋਸਾ ਹੈ ਕਿ ਮੰਤਰ ਦਾ ਪ੍ਰੇਮ ਨਾਲ ਜਾਪ ਕੀਤਿਆਂ ਸਾਰੇ ਪਾਪ ਦੂਰ ਹੋ ਜਾਂਦੇ ਨੇ। ਤ੍ਰੈਪਾਲ ਤਿਹਾਲ ਵਿਚਾਰੰ, ਤ੍ਰੈਪਾਲ ਤ੍ਰਿਪਦੀ, ਤਿੰਨਾਂ ਚਰਨਾਂ ਵਾਲੀ ਗਾਇਤਰੀ, ਜਿਸਦਾ ਇਹਦਾ ਨਾਂ, ਜਿਸਦੇ ਅਨੁਸ਼ਟਮ ਛੰਦ, ਜਿਹਦੇ ਤਿੰਨ ਚਰਨ ਅੱਠ ਅੱਠ ਅੱਖਰਾਂ ਦੇ, ਤਿੰਨ ਪਦਾਂ ਵਾਲੀ ਗਾਇਤਰੀ, ਅਤੇ ਗਾਇਤਰੀ ਦੇ ਗਾਉਣ ਵਾਲਿਆਂ ਦੀ ਵੀ ਜਿਹੜੀ ਰੱਖਿਆ ਕਰੇ। ਨਿਰੁਕਤ ਦੇ ਵਿੱਚ ਇਸ ਤਰ੍ਹਾਂ ਦਾ ਅਰਥ ਲਿਖਿਆ ਹੈ ਕਿ ਸਤੁੱਤ ਕਰਦੇ ਹੋਏ ਬਰਮਾ ਦੇ ਮੁੱਖ ਤੋਂ ਨਿਕਲਣੇ ਕਾਰਨ ਗਾਇਤਰੀ ਸੰਗਿਆ ਹੋ ਗਈ ਹੈ। ਫਿਰ ਨਿਰੁਕਤ ਨੇ ਹੋਰ ਵੀ ਅਰਥ ਕੀਤਾ, ਤ੍ਰੈ ਗਾਏ, ਇਹਦਾ ਉਲਟਾ ਗਾਇਤਰੀ ਬਣ ਗਿਆ, ਇਹ ਸੀ ਤ੍ਰੈ ਗਾਏ, ਤਿੰਨਾਂ ਪਦਾਂ ਵਾਲੀ, ਭਾਵ ਤ੍ਰੈ ਪੈਰਾਂ ਵਾਲੀ, ਤਿੰਨ ਚਰਨਾਂ ਵਾਲੀ, ਜਿਹਦੇ ਅਨੁਸ਼ਟਮ ਛੰਦ, ਤਿੰਨ ਚਰਨ ਅੱਠ ਅੱਠ, ਅੱਠ ਅੱਠ ਦੇ ਤਿੰਨ ਪਦਾਂ ਵਾਲੀ ਤ੍ਰਿਪਦਾ ਗਾਇਤਰੀ ਮੰਤਰ ਹੈ। ਸੰਧਿਆ ਤਰਪਣ ਕਰੇ ਹੈ ਗਾਇਤਰੀ, ਮਹਾਰਾਜ ਨੇ ਪ੍ਰਮਾਣ ਦਿੱਤੇ ਨੇ, ਤੀਸਰੇ ਪਾਤਸ਼ਾਹ ਦਾ ਵਚਨ ਹੈ। ਗਾਇਤਰੀ ਹਿੰਦੂਆਂ ਦਾ ਮਹਾਂਮੰਤਰ ਹੈ, ਜਿਸ ਨੂੰ ਕੇਵਲ ਦਿਜ ਬ੍ਰਾਹਮਣ ਕਿਰਤਿਆ ਵੈਸ ਜਾਪ ਕਰਦੇ ਰਹਿੰਦੇ ਨੇ। ਤੇ ਇਸ ਦੇ ਜਿਹੜੇ ਗਾਇਤਰੀ ਮੰਨਦੇ ਇਸ ਤਰ੍ਹਾਂ ਅਰਥ ਕਰਦੇ ਹੈ, ਕਹਿੰਦੇ ਉਹਦਾ ਅਰਥ ਇਸ ਤਰ੍ਹਾਂ ਵੀ ਜਿਹੜਾ ਸੂਰਜ ਦੇਵਤਾ ਹੈ ਜੀ, ਉਹਦੇ ਅਰਥ ਨੇ ਇਹਨਾਂ ਦੇ ਮੰਤਰ ਦੇ, ਮੰਤਰ ਹੀ ਪੜ੍ਹੇ, ਉਹਦੇ ਅਰਥਾਂ ਦੀ ਸਾਰੰਸ ਹੈ। ਸੂਰਜ ਦੇਵਤਾ ਸਭ ਨੂੰ ਜਿਵਾਉਂਦਾ, ਦੁੱਖਾਂ ਤੋਂ ਛੁਟਾਉਂਦਾ, ਪ੍ਰਕਾਸ਼ ਰੂਪ ਹੈ, ਬੇਨਤੀ ਕਰਨ ਯੋਗ ਹੈ, ਪਾਪ ਨਾਸਕ ਹੈ, ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਉਹਦਾ ਅਸੀਂ ਧਿਆਨ ਧਰਦੇ ਹਾਂ। ਇਸ ਤਰ੍ਹਾਂ ਦੇ ਉਹਦੇ ਅਰਥ ਨੇ ਗਾਇਤਰੀ ਮੰਤਰ, ਜਿਵੇਂ ਆਪਣੇ ਮੂਲ ਮੰਤਰ ਦੇ ਅਰਥ ਹੋਣ ਵੀ ਨਿਰਵੈਰ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ। ਇਸ ਤਰ੍ਹਾਂ ਹੀ ਪਦਮ ਪੁਰਾਣ ਦੇ ਵਿੱਚ ਇੱਕ ਹੋਰ ਕਥਾ ਹੈ ਕਿ ਇੱਕ ਵਾਰ ਬ੍ਰਹਮਾ ਨੇ ਜਗ ਕਰਨ ਲੱਗਾ ਸੀ। ਬ੍ਰਹਮਾ ਆਪਣੀ ਜਿਹੜੀ ਉਹਦੀ ਬ੍ਰਹਮਾਣੀ ਸੀ ਉਹਦੇ ਘਰ ਵਾਲੀ ਸਾਵਿਤਰੀ, ਉਹਨੂੰ ਬੁਲਾਉਣ ਦੇ ਲਈ ਇੰਦਰ ਨੂੰ ਭੇਜਿਆ, ਜਾਂ ਮੇਰੀ ਅਰਧੰਗਨੀ ਬੁਲਾਇਆ ਵੀ ਜਗ ਸੰਪੂਰਨ ਨਹੀਂ ਹੁੰਦਾ ਅਰਧੰਗਨੀ ਤੋਂ ਬਿਨਾਂ। ਸਾਵਿਤਰੀ ਨੇ ਕਹਿ ਦਿੱਤਾ ਵੀ ਮੈਂ ਤਾਂ ਆਪਣੀਆਂ ਸਹੇਲੀਆਂ ਲੱਛਮੀ ਆਦਿ ਦੇ ਨਾਲ ਆਊਂ, ਪਾਰਵਤੀ ਆਊ, ਲੱਛਮੀ ਆਊ, ਤਾਂ ਆਊਂ, ਮੈਂ ਨਹੀਂ ਇੱਕਣ ਆਉਂਦੀ ਜਗ ਦੇ ਵਿੱਚ, ਉੱਥੇ ਮੈਂ ਇਕੱਲੀ ਬੈਠੀ ਹੋਊਂਗੀ, ਵੀ ਇਹ ਨਾਲ ਮੇਰੀਆਂ ਸਾਥ ਨਾ ਹੋਣ ਤਾਂ ਆ ਸਕਦੀ ਹਾਂ। ਸਾਵਿਤਰੀ ਨੇ ਜਦੋਂ ਜਵਾਬ ਦੇ ਦਿੱਤਾ, ਇੰਦਰ ਖਾਲੀ ਆ ਗਿਆ। ਬ੍ਰਹਮਾ ਨੇ ਕਿਹਾ ਵੀ ਐਂ ਕਰ, ਮੇਰੇ ਵਾਸਤੇ ਕੋਈ ਹੋਰ ਇਸਤਰੀ ਜਿਹਦਾ ਜੱਗ ਦਾ ਕੰਮ ਸਾਰਨ ਵਾਸਤੇ ਮੈਂ ਗੰਧਰਵ ਵਿਆਹ ਕਰਾ ਲੂੰ ਉਹਦੇ ਨਾਲ। ਇੰਦਰ ਨੇ ਮਾਤ ਲੋਕ ਦੇ ਮਰਦ ਲੋਕ ਦੇ ਵਿੱਚ ਆ ਕੇ ਇੱਕ ਗਵਾਲਣ ਗੋਪੀ ਲਿਆਂਦੀ ਜਿਹਦਾ ਨਾਂ ਸੀ ਗਾਇਤਰੀ। ਬ੍ਰਹਮਾ ਨੇ ਉਹਦੇ ਨਾਲ ਗੰਧਰਵ ਵਿਆਹ ਕੀਤਾ। ਇਹੋ ਜਿਹੇ ਕੰਮ ਨੇ ਨਾ ਦੇ ਦੇਵਤਿਆਂ ਦੇ, ਜੱਗ ਪੂਰਾ ਤਾਂ ਕੀਤਾ। ਗਾਇਤਰੀ ਦਾ ਰੂਪ ਜਿਹੜਾ ਗ੍ਰੰਥਾਂ 'ਚ ਹੁਣ ਲਿਖਿਆ ਮਿਲਦਾ, ਇੱਕ ਹੱਥ 'ਚ ਮਿਰਗ ਦਾ ਸਿੰਘ, ਦੂਜੇ ਹੱਥ 'ਚ ਕਮਲ, ਲਾਲ ਵਸਤਰ, ਗਲ ਦੇ 'ਚ ਮੋਤੀਆਂ ਦਾ ਹਾਰ, ਕੰਨਾਂ ਦੇ ਕੁੰਡਲ ਅਤੇ ਮੱਥੇ ਦੇ ਮੁਕਟ ਹੈ। ਇਹਦਾ ਬਣਤਰ ਦੱਸਦੇ ਹੈ, ਇਹ ਜਾਣਕਾਰੀ ਵਾਸਤੇ ਹੈ, ਗੁਰਮਤਿ ਦੇ 'ਚ ਕੋਈ ਬਹੁਤੀ ਲੋੜ ਨਹੀਂ ਪੈਂਦੀ ਇਹਨਾਂ ਗੱਲਾਂ ਦੀ। ਅਤੇ ਇਸ ਕਰਕੇ ਵੇਦ ਬ੍ਰਾਹਮਣਾਂ ਵਿੱਚ ਜ਼ਿਕਰ ਆਇਆ ਹੈ। ਵੇਦ ਬ੍ਰਾਹਮਣਾਂ ਵਿੱਚ ਜ਼ਿਕਰ ਕੀ ਆਇਆ ਕਿ ਇੱਕ ਵਾਰ ਬ੍ਰਹਿਸਪਤ ਨੇ ਲੱਤ ਮਾਰ ਕੇ ਗਾਇਤਰੀ ਦਾ ਮੱਥਾ ਭੰਨ ਦਿੱਤਾ। ਉਹਦੇ ਜ਼ਖਮ ਦੇ ਵਿੱਚੋਂ ਬਖਟਕਾਰ ਦੇਵਤੇ ਪੈਦਾ ਹੋ ਗਏ। ਗਾਇਤਰੀ ਨੇ ਜਿਹੜੀ ਗਾਇਤਰੀ ਹੈ, ਗਾਇਤਰੀ ਨੂੰ ਵੇਦਾਂ ਦੀ ਮਾਤਾ ਲਿਖਿਆ ਹੈ। ਅਸਲ ਵਿੱਚ ਇਹ ਰਿਗਵੇਦ ਦਾ ਮੰਤਰ ਵਿਸ਼ਵਾਮਿੱਤਰ ਜਿਹੜਾ ਲਿਖੀ ਹੋਇਆ ਉਹਦੀ ਰਚਨਾ ਹੈ, ਇਹ ਅਸਲ 'ਚ ਇਹ ਗੱਲ ਹੈ। ਅਤੇ ਇਸ ਕਰਕੇ ਦੋ ਛੰਦਾਂ ਦੀ ਜਾਤ ਜਿਹਦੇ ਪ੍ਰਤੀਚਰਨ 6-6 ਅੱਖਰ ਅਤੇ ਕੁੱਲ 24 ਅੱਖਰ ਹੋਣ। ਇਸ ਤਰ੍ਹਾਂ ਜਿਹੜੇ ਹੋਰ ਵੀ ਗੱਦਾਂ ਸਤਦਨਾ ਅਤੇ ਸੋਮਰਾਜੀ ਆਦਿ ਕਈ ਗੱਥਾਂ ਨੂੰ ਉਹਦਾ ਪ੍ਰਮਾਣ ਦਿੱਤਾ ਵੀ ਇਸ ਤਰ੍ਹਾਂ ਦਾ ਇਹ ਹੈ। ਇਹ ਤੁਸੀਂ ਪੜ੍ਹਦੇ ਰਹਿੰਦੇ ਹੋ ਗਾਇਤਰੀ ਮੰਤਰ।
ਗਲ ਮਾਲਾ ਤਿਲਕ ਲਿਲਾਟੰ,
ਗਲ ਵਿੱਚ ਮਾਲਾ, ਲਿਲਾਟੰ ਮੱਥੇ ਦਾ ਨਾਮ ਹੈ, ਮੱਥੇ ਉੱਪਰ ਤਿਲਕ ਟਿੱਕਾ ਲਾਉਂਦੇ ਹੋ। ਗਲ ਮਾਲਾ ਤਿਲਕ ਲਿਲਾਟੰ, ਟਿੱਕਾ ਲਾਉਣ ਕਰਕੇ ਤਿਲਕ ਜੋ ਤਿਲ ਦੇ ਫੁੱਲ ਵਾਂਗ ਸੋਭਾ ਦੇਵੇ, ਐਸਾ ਚੰਦਨ ਕੇਸਰ, ਅਤੇ ਇਹ ਪਾਸੋਂ ਆਦਿ ਦਾ ਮੱਥੇ ਉੱਤੇ ਸਰੀਰ ਦੇ ਅੰਗਾਂ ਦੇ ਉੱਤੇ ਚਿੰਨ। ਹਿੰਦੂ ਮਤ ਦੇ ਅਨੇਕਾਂ ਭੇਦ ਨੇ ਇਹਦੇ, ਤਿਲਕ ਦਾ ਜਿਹੜਾ ਨਾ ਬਹੁਤ ਫਰਕ ਹੈ, ਤਿਲਕਾਂ ਦੇ ਵਿੱਚ ਕਾਫੀ ਅੰਤਰ ਹੈ ਤਿਲਕਾਂ ਦੇ ਵਿੱਚ। ਸ਼ੈਵ, ਤ੍ਰਿਪੁੰਡ, ਆਡਾ ਜਾਣੀ ਟੇਢਾ ਤਿਲਕ, ਵੈਸ਼ਨ ਖੜਾ ਤਿਲਕ, ਉਰਦ ਪੁੰਡ ਲਗਾਉਂਦੇ ਨੇ। ਪਦਮ ਪੁਰਾਣ ਦੇ ਵਿੱਚ ਅਸਲ 'ਚ ਲਿਖਿਆ ਹੈ ਕਿ ਵੈਸ਼ਨਵ ਨੂੰ 12 ਤਿਲਕ ਲਾਉਣੇ ਚਾਹੀਦੇ ਨੇ। ਉਹ 12 ਕਿਵੇਂ ਲਾਉਂਦੇ ਨੇ? ਕਹਿੰਦੇ ਲਾਉਣਾ ਕਿਵੇਂ ਹੈ, ਕੇਸ਼ਵ ਨਾਮ ਲੈ ਕੇ ਮੱਥੇ 'ਤੇ ਉੱਪਰ ਤਿਲਕ ਲਾਉਣਾ, ਪੇਟ ਦੇ ਉੱਤੇ ਨਾਰਾਇਣ ਨਾਮ ਲੈ ਕੇ ਫਿਰ ਪੇਟ 'ਤੇ ਤਿਲਕ ਲਾਉਣਾ, ਛਾਤੀ ਉਹਦੇ ਮਾਧਵ ਨਾਮ ਦਾ, ਕੰਨ ਦੇ ਉੱਤੇ ਗੋਬਿੰਦ, ਅਤੇ ਸੱਜੀ ਕੁੱਖ ਉੱਪਰ ਵਿਸ਼ਨੂੰ ਨਾਮ ਲੈ ਕੇ, ਸੱਜੀ ਬਾਂਹ ਦੇ ਉੱਤੇ ਮਧੂਸੂਦਨ ਲਾ ਕਹਿ ਕੇ, ਅਤੇ ਸੱਜੇ ਕੰਧੇ ਦੇ ਉੱਤੇ ਤ੍ਰਿਵਿਕਰਮ ਇਸ ਤਰ੍ਹਾਂ ਦਾ ਨਾਮ ਲੈ ਕੇ, ਖੱਬੀ ਕੁੱਖ ਦੇ ਉੱਤੇ ਬਾਮਨ ਸ਼ਬਦ ਕਹਿ ਕੇ, ਖੱਬੀ ਬਾਂਹ ਦੇ ਉੱਪਰ ਸ੍ਰੀ ਧਰ ਕਹਿ ਕੇ, ਖੱਬੇ ਕੰਧੇ ਦੇ ਉੱਤੇ ਰਿਸ਼ੀਕੇਸ਼ ਕਹਿ ਕੇ, ਪਿੱਠ ਦੇ ਉੱਤੇ ਪਦਮ ਨਾਭ ਕਹਿ ਕੇ, ਅਤੇ 12 ਜਿਹੜਾ 12ਵੇਂ ਕਮਰ ਦੇ ਦਮੋਦਰ ਨਾਮ ਲੈ ਕੇ 12ਵਾਂ ਤਿਲਕ ਹੈ, ਐਂ ਉਚਾਰਨ ਕਰੇ ਤਿਲਕ ਲਾਉਣਾ। ਕਹਿੰਦੇ ਐਂ ਤਿਲਕ ਲਾਉਣਾ ਚਾਹੀਦਾ, ਲਾਉਣ ਸਵੇ ਆਹ ਸ਼ਬਦ ਕਹੇ ਆਖੇ ਮੂਹਰੇ। ਇਹ ਹਿੰਦੂ ਮਤ ਦਾ ਵਿਸ਼ਵਾਸ ਹੈ। ਗੁਰਮਤ ਦੇ ਵਿੱਚ ਕੀ ਹੈ ਵਚਨ, ਬਾਰ ਹੈ ਤਿਲਕ ਮਿਟਾਏ ਕਰ, ਗੁਰਮੁਖ ਤਿਲਕ ਨਿਸ਼ਾਨ ਚੜਾਇਆ, ਭਾਈ ਗੁਰਦਾਸ ਹੈ। ਇਹ ਜਾਣਕਾਰੀ ਵਾਸਤੇ ਐਸੀਆਂ ਗੱਲਾਂ ਹੁੰਦੀਆਂ ਹਨ। ਹਾਂਜੀ ਅੱਗੇ ਚਲੋ।
ਦੋਏ ਧੋਤੇ ਬਸਤਰ ਕਪਾਟੰ,
ਤੇ ਦੋ ਧੋਤੀਆਂ ਕੋਲ ਰੱਖਦੇ ਹੋ ਪੂਜਾ ਵੇਲੇ, ਕਪਾਟੰ ਮਸਤਕ ਦੇ ਉੱਤੇ ਛੋਟਾ ਜਿਹਾ ਇੱਕ ਬਸਤਰ ਰੱਖਦੇ ਹੈ, ਤੇ ਜਾਂ ਫਿਰ ਕਪਾਟੰ ਕਾ ਜਮਾ ਪਾਟੰ, ਕਾ ਪਾਣੀ ਨਾਲ ਗਿੱਲਾ ਕਰਕੇ, ਪਾਟੰ ਕੱਪੜਾ, ਤੇ ਉਹ ਧੋਤਾ ਹੋਇਆ ਗਿੱਲਾ ਕੱਪੜਾ ਜੋ ਸੰਧਿਆ ਵੇਲੇ ਦਸਮ ਦੁਆਰ ਵਿੱਚ ਰੱਖਦੇ ਹੈ ਵੀ ਤਾਲੂਆ ਠੰਡਾ ਰਹੇ। ਕਪਾਟੰ ਤਾਲੂਏ 'ਤੇ ਰੱਖਦੇ ਹੋ ਬਸਤਰ ਦਾ, ਕਾ ਜਮਾ ਪਾਟੰ, ਪਾਟੰ ਪਟ ਭਾਵ ਰੇਸ਼ਮ ਕਾ ਦਾ, ਕਾ ਦਾ ਅਰਥ ਹੈ ਦਾ, ਬਸਤਰ ਕੱਪੜਾ ਪਵਿੱਤਰ ਸਮਝ ਕੇ ਪਹਿਨਦੇ ਹੋ। ਜਿਹੜਾ ਮੁੱਖ ਪਾਠ ਕਪਾਟਿੰਗ ਕਰਨਾ ਇਹ ਅਰਥ ਦੇ ਲਈ ਬਸਤਰ ਪਾਠ ਜਿਹੜਾ ਕੱਕਾ ਅਲੱਗ ਕੀਤਾ ਪਾਟਿੰਗ ਅਲੱਗ ਕੀਤਾ ਪਰ ਸੰਥਿਆ ਵਾਲੇ ਭਾਈ ਵਸਤਰ ਕਪਾਟੰਗ ਐਂ ਇਹਦਾ ਕਰਨਾ ਹੈ ਅੱਗੇ ਦੱਸਦੇ ਆ ਵੀ ਇਹ ਤੁਸੀਂ ਕਰਦੇ ਹੋ ਕਰਮ
ਜੇ ਜਾਣਸ ਬ੍ਰਹਮ ਕਰਮ
ਹੇ ਪੰਡਿਤ ਜੀ ਜੇਕਰ ਤੁਸੀਂ ਜਾਣਸ ਜਾਣਦੇ ਹੋ ਕਿ ਬ੍ਰਹਮ ਆਤਮਾ ਦੀ ਪ੍ਰਾਪਤੀ ਵਾਲੇ ਕੇਵਲ ਨਿਸ਼ਕਾਮ ਕਰਮ ਕਰਮ ਹਨ ਜੇ ਤੁਸੀਂ ਜਾਣਦੇ ਹੋ ਇਹ ਅੱਗੇ ਦੱਸਦੇ ਨੇ ਫਿਰ
ਸਭ ਫੋਕਟ ਨਿਸ਼ਚੋ ਕਰਮ
ਫਿਰ ਇਹ ਸਾਰੇ ਨਿਸ਼ਚੋ ਨਿਸ਼ਚੇ ਕਰਕੇ ਜਾਣ ਲੈ ਕਿ ਤਾਮਸੀ ਪੂਜਾ ਪੱਥਰਾਂ ਆਦਿਕਾਂ ਦੀ ਜਿਹੜੀ ਪੂਜਾ ਤਾਮਸੀ ਪੂਜਾ ਇਹ ਫੋਕਟ ਫੋਟੇ ਕਰਮ ਜਿਹੜੇ ਨੇ ਫੋਕਟ ਕੀ ਇਹ ਫੋਕੇ ਕਰਮ ਕਰਮ ਹਨ ਇਹ ਭਾਵ ਇਹਨਾਂ ਦੇ ਵਿੱਚ ਗਿਆਨ ਰੂਪੀ ਰਸ ਨਹੀਂ ਨਿਕਲਣਾ ਇਹ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ ਇਸ ਕਰਕੇ ਫੋਕੇ ਕਰਮ ਨੇ ਸਭ ਫੋਕਟ ਨਿਸ਼ਚੋ ਕਰਮ ਦੂਸਰਾ ਅਰਥ ਇਹਦਾ ਦੁਬਾਰੇ ਬੋਲ ਦੋ ਜੀ ਇੱਕ ਵਾਰੀ
ਜੇ ਜਾਣਸ ਬ੍ਰਹਮ ਕਰਮ
ਤੇ ਜੇ ਕਹਿੰਦੇ ਇਹ ਸਾਰੇ ਜਿਹੜੇ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਕੇ ਜਾਣਸ ਜਾਣਦੇ ਨੇ ਕਿ ਨਿਸ਼ਕਾਮ ਕਰਮ ਕਰਕੇ ਅੰਤਿਸ਼ ਕਰਨ ਦੀ ਸ਼ੁੱਧੀ ਹੁੰਦੀ ਹੈ ਉਹ ਫਿਰ
ਸਭ ਫੋਕਟ ਨਿਸ਼ਚੋ ਕਰਮ
ਉਹ ਨਿਸ਼ਚੇ ਕਰਕੇ ਜਾਣਿਆ ਕਿ ਤਾਮਸੀ ਪੂਜਾ ਆਦਿਕ ਸਭ ਫੋਕੇ ਹੀ ਕਰਮ ਨ ਇਹਨਾਂ ਵਿਚੋਂ ਗਿਆਨ ਰੂਪੀ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਪਰਮੇਸ਼ਰ ਦੀ ਫਿਰ ਪ੍ਰਾਪਤੀ ਕਿਵੇਂ ਹੁੰਦੀ ਹੈ ਫਿਰ ਇਹ ਪੁੱਛਣ ਲੱਗ ਗਏ ਮਹਾਰਾਜ ਤੁਸੀਂ ਇਹ ਤਾਂ ਖੰਡਨ ਕਰਤਾ ਸਾਰਾ ਕੁਝ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏਗੀ ਤਾਂ ਮਹਾਰਾਜ ਸਾਹਿਬ ਜੀ ਦੱਸਦੇ ਹਨ
ਕਹੋ ਨਾਨਕ ਨਿਹਚੋ ਧਿਆਵੈ
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਾਵਨ ਅੰਮ੍ਰਿਤ ਬਚਨ ਕਰਦੇ ਨੇ ਕਥਨ ਕਰਦੇ ਹੈ ਕਹਿੰਦੇ ਭਾਈ ਫਿਰ ਨਿਸ਼ਚੇ ਕਰਕੇ ਭਰੋਸੇ ਦੇ ਨਾਲ ਸੱਚੇ ਗੁਰਾਂ ਨੂੰ ਧਿਆਵੈ ਧਿਆ ਕਰ ਵੀ ਤੇ ਧਿਆਉਣਾ ਕਰੇ ਜੇ ਗੁਰੂ ਤੇ ਨਿਸ਼ਚਾ ਹੀ ਨਹੀਂ ਤਾਂ ਧਿਆਉਣ ਦਾ ਕੀ ਫਾਇਦਾ ਭਰੋਸਾ ਗੁਰੂ ਤੇ ਚਾਹੀਏ
ਵਿਣ ਸਤਿਗੁਰ ਵਾਟ ਨਾ ਪਾਵੇ
ਸਤਿਗੁਰਾਂ ਦੇ ਉਪਦੇਸ਼ ਤੋਂ ਬਿਨ ਬਗੈਰ ਪਰਮਾਰਥ ਦੀ ਸੂਝ ਵਾਲਾ ਪ੍ਰੇਮਾ ਭਗਤੀ ਦੀ ਜਿਹੜੀ ਨਾ ਭਾਉ ਭਗਤੀ ਦਾ ਵਾਟ ਰਸਤਾ ਗਿਆਨ ਦਾ ਰਸਤਾ ਭਗਤੀ ਸਹਿਤ ਗਿਆਨ ਦਾ ਰਸਤਾ ਨਹੀਂ ਪਾ ਸਕੀਦਾ ਹੈ
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ
ਕੱਪੜ ਰੂਪ ਸੁਹਾਵਣ
ਤੇ ਮਹਾਰਾਜ ਹੁਣ ਬੈਰਾਗਮੀ ਉਪਦੇਸ਼ ਦਿੰਦੇ ਸੋਹਣੇ ਕੱਪੜ ਵਸਤਰੇ ਜਿਹੜੇ ਸ਼ਕੀਨੀ ਵਾਸਤੇ ਪਹਿਨਦੇ ਨੇ ਲੋਕ ਉਹਨਾਂ ਦਾ ਖੰਡਨ ਕਰਦੇ ਮਹਾਰਾਜ ਗੁਰਮਤ ਦੇ ਵਿੱਚ ਵਸਤਰ ਭਾਵੇਂ ਮਹਿੰਗੇ ਤੋਂ ਮਹਿੰਗਾ ਹੋਵੇ ਲੇਕਿਨ ਭੜਕੀਲਾ ਨਾ ਹੋਵੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਤ ਪਹਿਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਉਹ ਨਹੀਂ ਪਹਿਨਣਾ ਤਮੋ ਗੁਣੀ ਵਸਤਰ ਜਿਹੜੇ ਉਹ ਨਹੀਂ ਪਾਉਣੇ ਸੋਹਣੇ ਕੱਪੜ ਵਸਤਰ ਪਹਿਨਣੇ ਤੇ ਕਈ ਤਰ੍ਹਾਂ ਦੇ ਸ਼ਿੰਗਾਰ ਜਿਹੜੇ ਕਰਨੇ ਕੱਪੜ ਰੂਪ ਸੁਹਾਵਣਾ ਸੋਹਣਾ ਰੂਪ ਜਿਹੜਾ ਸਕਲ ਇਹ ਨਕਲੀ ਬਣਾਉਂਦੇ ਨੇ ਅੱਜ ਕੱਲ੍ਹ ਤਾਂ ਬਹੁਤ ਕੁਛ ਹੀ ਚੱਲ ਪਿਆ ਇਹ ਪੁਰਾਣੇ ਸਮੇਂ 'ਚ ਵੀ ਨਕਲੀ ਸਾਧ ਸਿੰਜੀ ਕਰਦੇ ਸਨ ਪਰ ਇਹ ਨਹੀਂ ਪਤਾ ਹੈ ਉਹਨਾਂ ਨੂੰ
ਛੱਡ ਦੁਨੀਆਂ ਅੰਦਰ ਜਾਵਣ
ਦੁਨੀਆਂ ਸੰਸਾਰ ਦੇ ਅੰਦਰ ਵਿੱਚ ਹੀ ਛੱਡ ਕੇ ਪਰਲੋਕ ਨੂੰ ਚੱਲਿਆ ਜਾਣਾ ਭਾਵ ਇੱਥੇ ਰਹਿਣਾ ਨਹੀਂ ਜਾਣਾ ਅਖੀਰ ਨੂੰ ਕੱਪੜ ਰੂਸ ਆਪਣਾ ਛੱਡ ਦੁਨੀਆਂ ਅੰਦਰ ਜਾਵਣਾ ਇਹ ਜਿਹੜਾ ਸਰੀਰ ਇਹ ਵੀ ਇੱਥੇ ਛੱਡ ਜਾਣਾ ਹੈ ਪਰਲੋਕ ਨੂੰ ਤਾਂ ਜੀਵਾਤਮਾ ਹੀ ਜਾਊਗਾ ਕੱਪੜੇ ਵੀ ਇੱਥੇ ਰਹਿ ਗਏ ਸੋਹਣਾ ਰੂਪ ਵੀ ਇੱਥੇ ਰਹਿ ਗਿਆ ਇਹ ਨਹੀਂ ਨਾਲ ਜਾਣ ਵਾਲੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਇੱਥੋਂ ਜਾਣਾ ਹੀ ਪੈਂਦਾ ਹੈ
ਮੰਦਾ ਚੰਗਾ ਆਪਣਾ
ਫਿਰ ਜੀਵ ਦਾ ਮੰਦਾ ਬੁਰਾ ਕਰਮ ਵਿਸ਼ਿਆਂ ਵਿੱਚ ਰਚਣ ਦਾ ਤੇ ਫਿਰ ਜਾਂ ਫਿਰ ਚੰਗਾ ਭਾਵ ਸਕਾਮ ਕਰਮ ਆਪਣਾ ਕੀਤਾ ਹੋਇਆ ਜੋ ਹੈ
ਆਪੇ ਹੀ ਕੀਤਾ ਪਾਵਣਾ
ਉਹ ਕੀਤੇ ਅਨੁਸਾਰ ਪ੍ਰਲੋਕ ਦੇ ਆਪ ਹੀ ਉਹਦਾ ਫਲ ਪਾਉਣਾ ਕਰਦਾ ਹੈ ਉਹਦੇ ਥਾਂ ਦੂਸਰਾ ਨਹੀਂ ਫਲ ਪਾ ਸਕਦਾ
ਹੁਕਮ ਕੀਏ ਮਨ ਭਾਵ ਦੇ
ਇਹ ਸੰਸਾਰ ਦੇ ਮਨ ਹਿਰਦੇ ਨੂੰ ਭਾਵ ਦੇ ਪਾਉਂਦੇ ਹੋਏ ਚੰਗੇ ਲੱਗਦੇ ਉਹ ਹੁਕਮ ਕੀਤੇ ਨੌਕਰਾਂ ਨੂੰ ਤਾੜਨਾ ਬੇਫਾਇਦਾ ਰਾਜੇ ਨੇ ਰਾਜਗੱਦੀ ਤੇ ਬਹਿ ਕੇ ਪਰਜਾ ਦੇ ਉੱਤੇ ਹੁਕਮ ਉਸ ਤਰ੍ਹਾਂ ਦੇ ਕਰਨੇ ਇਸ ਤਰ੍ਹਾਂ ਦੇ ਹੁਕਮ ਕੀ ਇਹ ਮਨ ਭਾਵ ਦੇ ਹੁਕਮ ਹੈ ਸੋ ਇਸ ਕਰਕੇ ਜਿਹੜੇ ਹੁਕਮ ਮਨ ਭਾਉਂਦੇ ਕੀਤੇ ਜਾਂਦੇ ਹੈ
ਰਾਹੇ ਭੀੜ ਅੱਗੇ ਜਾਵਣਾ
ਪਰ ਅੱਗੇ ਇਹ ਦੇਖ ਲੋ ਵੀ ਅੱਗੇ ਜਿਹੜਾ ਰਸਤਾ ਪ੍ਰਲੋਕ ਦਾ ਹੈ ਕਹਿੰਦੇ ਉਸ ਰਸਤੇ ਜਮ ਮਰਗ ਰੂਪੀ ਜਿਹੜਾ ਮਾਰਗ ਹੈ ਨਾ ਜਮਾਂ ਦਾ ਜਾਂ ਜੂਨਾ ਰੂਪੀ ਜਿਹੜਾ ਉਹ ਵੀ ਤੰਗ ਰਸਤਾ ਹੈ ਜੂਨਾਂ ਦਾ ਉਹ ਕਿਹੜਾ ਸੁੱਖ ਹੈ ਜਿਹੜਾ ਪ੍ਰਤੱਖ ਹੈ ਖੰਡੇ ਤਾਰ ਗਲੀ ਅਤ ਪੀੜੀ ਲੇਖਾ ਲੀਜੈ ਤਿਲ ਜਿਉ ਪੀੜੀ, ਜਿਵੇਂ ਤਿਲਾਂ ਨੂੰ ਪੀੜ ਹੁੰਦਾ ਹੈ ਕੋਹਲੂ ਦੇ ਵਿੱਚ, ਐਂ ਪੀੜੇ ਜਾਂਦੇ। ਇਸ ਕਰਕੇ ਉਹ ਬਹੁਤ ਤੰਗ ਰਸਤਾ ਹੈ, ਖੰਡੇ ਧਾਰ ਗਲੀ ਅਤਿ ਪੀੜੀ ਕਿਹਾ ਹੈ ਉਸਨੂੰ। ਸੋ ਇਸ ਕਰਕੇ ਅੱਗੇ ਦੱਸਦੇ ਹਨ,
ਨੰਗਾ ਦੋਜਕ ਚਾਲਿਆ,
ਐਸਾ ਮਨਮੁੱਖ ਪੁਰਸ਼ ਦੋਜਕ ਨਰਕਾਂ ਨੂੰ ਨੰਗਾ ਵਸਤਰਾਂ ਤੋਂ ਹੀਣਾ ਭਾਵ ਬੇਪਤ ਹੋ ਕੇ ਚਾਲਿਆ ਚਲਾਇਆ ਜਾਵੇਗਾ।
ਤਾਂ ਦਿਸੈ ਖਰਾ ਡਰਾਵਣਾ,
ਤਾਂ ਫਿਰ ਉਸ ਵੇਲੇ ਖਰਾ ਅਤਿਅੰਤ ਹੀ ਉਹ ਡਰਾਵਣਾ ਭੈਦਾਇਕ ਦਿਸੈ ਦਿਸ ਦਿਖਾਈ ਦੇਵੇਗਾ, ਪ੍ਰਤੀਤ ਹੋਵੇਗਾ, ਕਿਉਂਕਿ ਨੰਗਾ ਹੋਏਗਾ ਨਾ। ਹੁਣ ਇੰਨੇ ਇੱਜ਼ਤਦਾਰ ਬੰਦਿਆਂ ਦੇ ਵਿੱਚ ਇੱਕ ਬੰਦਾ ਨੰਗਾ ਖੜਾ ਹੋਵੇ ਕਿੰਨਾ ਭੈੜਾ ਲੱਗਦਾ, ਕਹਿੰਦੇ ਉਹਨੂੰ ਫਿਰ ਸ਼ਰਮ ਆਉਂਦੀ ਹੈ। ਹੋਵੇ ਇੱਜ਼ਤਦਾਰ, ਉਹਨੂੰ ਬੇਪਰਤ ਕਰ ਦਿੱਤਾ ਹੋਵੇ, ਤੋ ਇਸ ਕਰਕੇ ਫਿਰ ਉਹ ਡਰਾਵਣਾ ਲੱਗਦਾ ਹੈ। ਨੰਗਾ ਸਰੂਪ ਜਿਹੜਾ ਹੁੰਦਾ ਨਾ, ਵਿਕਰਾਲ ਸਰੂਪ ਹੁੰਦਾ, ਤੇਰਾ ਖੜਾ ਚੰਗਾ ਫਿਰ ਡਰਾਵਣੀ ਭੈੜੀ ਸ਼ਕਲ ਹੋਊਗੀ, ਫਿਰ ਸ਼ਰਮਿੰਦਗੀ ਹੋਏਗੀ ਤੈਨੂੰ, ਨਾਲੇ ਡਰੇਗਾ, ਕਰ ਵੀ ਕੁਛ ਨਹੀਂ ਸਕਦਾ, ਫਿਰ ਰੋਣ ਤੋਂ ਬਿਨਾਂ ਹੋਰ ਕੁਛ ਨਹੀਂ ਹੋਏਗਾ। ਪੱਲੇ
ਕਰ ਔਗਣ ਪਛੋ ਤਾਵਣ,
ਅੰਤ ਨੂੰ ਜੀਵ ਔਗਣਾ ਦਾ ਭਾਵ ਪਾਪ ਕਰ ਕਰਕੇ ਨਾ ਪ੍ਰਲੋਕ ਦੇ ਵਿੱਚ ਪਛਚਾਤਾਪ ਹੀ ਕਰੇਗਾ, ਨਰਕਾਂ ਦੀ ਅੱਗ ਵਿੱਚ ਪਛੋ ਤਾਵਣਾ, ਪਛੋਂ ਪਿੱਛੋਂ ਤਾਵਣਾ ਤੌਣਾ ਹੀ ਪਵੇਗਾ, ਇਸ ਨੂੰ ਨਰਕਾਂ ਦੀ ਅੱਗ ਵਿੱਚ ਪੈ ਕੇ ਸੜੇਗਾ। ਸਲੋਕ ਅਤੇ ਪੌੜੀ ਦਾ ਜਿਹੜਾ ਮੁੱਖ ਭਾਵ ਹੈ, ਚੌਦਵੇਂ ਸਲੋਕ ਵਿੱਚ ਸਤਿਗੁਰੂ ਜੀ ਨੇ ਇੱਕ ਤਾਂ ਪਖੰਡ ਦਾ ਖੰਡਨ ਕੀਤਾ ਹੈ। ਜਿਹੜੇ ਪਖੰਡੀ ਲੋਕ ਬਹੁਤੇ ਸਿੱਧੇ ਹੋ ਕੇ ਸਮਾਧੀਆਂ ਲਾ ਕੇ ਬੈਠ ਕੇ ਦਿਖਾਉਂਦੇ ਆ ਨਾ ਪਖੰਡ ਕਰਕੇ, ਉਹ ਸਿਮਲ ਰੁੱਖ ਦੀ ਨਿਆਈ ਦੱਸੇ ਨੇ, ਗੁਣੀ ਪੁਰਖ ਬੇਰੀ ਦੀ ਨਿਆਈ ਕਹੇ ਨੇ। ਫਿਰ ਜਿਹੜੀ ਅਵਗੁਣਤਾ ਦਿਖਾਈ ਹੈ ਕਿ ਸ਼ਿਕਾਰੀ ਦੇ ਨਿਵਣ ਵਾਲਾ ਦ੍ਰਿਸ਼ਟਾਂਤ ਦੇ ਕੇ ਜਿਹੜਾ ਝੁਕਣਾ ਸਮਝਾਇਆ ਵੀ ਇਹੋ ਜਿਹਾ ਝੁਕਣਾ ਕਿਸੇ ਅਰਥ ਨਹੀਂ। ਫਿਰ ਫੋਕਟ ਕਰਮਾਂ ਦਾ ਪਖੰਡ ਮੂਰਤ ਦਰਸਾਈ ਹੈ। ਅਖੀਰ ਵਿੱਚ ਸਿਧਾਂਤ ਕੀ ਹੈ ਕਿ ਸੁੰਦਰ ਰੂਪ ਵਸਤਰ ਆਦਿ ਇੱਥੇ ਸੰਸਾਰ ਵਿੱਚ ਛੱਡ ਕੇ ਤੁਰ ਜਾਣਾ ਹੈ, ਅੱਗੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਪ੍ਰਲੋਕ ਵਿੱਚ ਭੋਗਣਾ ਹੀ ਪਵੇਗਾ। ਅਵਗਣੀ ਪੁਰਖਾਂ ਨੂੰ ਨੰਗਾ ਕਰਕੇ ਦੋਚਕ ਨੂੰ ਲਿਜਾਇਆ ਜਾਏਗਾ, ਉਹਦੀ ਭਿਆਨਕ ਸੂਰਤ ਹੋਵੇਗੀ। ਫਿਰ ਅਖੀਰ ਨੂੰ ਔਗਣਾਂ ਵਾਲੇ ਕਰਮ ਕਮਾਉਣ ਕਰਕੇ ਪਸ਼ਚਾਤਾਪ ਵੀ ਕਰਨਾ ਪਵੇਗਾ। ਅੱਜ ਸਾਧ ਸਮਝੀ ਇੱਕੋ ਹੀ ਸਲੋਕ ਹੋਇਆ, ਦੋ ਦੀ ਕਰਨ ਦੀ ਸਲਾਹ ਸੀ ਪਰ ਸਮਾਂ ਸਮਾਪਤ ਹੈ, ਹੁਣ ਆਪਾਂ ਸਮਾਂ ਹੋਰ ਅੱਗੇ ਨਾ ਕਰੀਏ, ਗੁਰੂ ਸਾਹਿਬ ਜੀ ਕਿਰਪਾ ਕਰਨ। ਇਸ ਕਰਕੇ ਅੱਜ ਆਪਾਂ ਇੱਥੇ ਸਮਾਪਤੀ ਕਰ ਦੇਈਏ, ਭਾਵੇਂ ਅੱਧਾ ਘੰਟਾ ਸਮਾਂ ਰਹਿੰਦਾ ਪਰ ਇਹ ਹੁਣ ਅਗਲਾ ਸਲੋਕ ਹੈ ਜਿਹੜਾ, ਇਹ ਅੱਧੇ ਘੰਟੇ 'ਚ ਹੋਣ ਵਾਲਾ ਨਹੀਂ, ਇਹਨੂੰ ਲੱਗਣਾ ਟਾਈਮ। ਇਸ ਕਰਕੇ ਜੇ ਸ਼ੁਰੂ ਕਰ ਲਿਆ ਫਿਰ ਇੱਕ ਘੰਟੇ ਦੇ ਵਿੱਚ ਹੋਊਗਾ, ਫਿਰ ਦੋ ਘੰਟੇ ਜ਼ਿਆਦਾ ਔਖਾ ਹੈ। ਇਸ ਕਰਕੇ ਆਪਾਂ ਇੱਥੇ ਸਮਾਪਤ ਕਰ ਲਈ ਅੱਜ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੀ, ਆਓ ਇੱਥੇ ਸਮਾਪਤੀ ਹੈ ਜੀ।
ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।